तेरा मत जिनकी अनजान है निंदे मूड गवार मिले परस पर बोलते कोला को तकरार
वाहेगुरु जी का खालसा
वाहेगुरु जी
की फतेह। परम सत्कार योग सम्मान योग गुरु का खास रूप गुरु खालसा साध संगत वड़े भाग हन के दीन दुनिया दे पातशाह सतगुरु श्री गुरु ग्रंथ साहिब जी महाराज जी दे पावन चरणा च संध्या समय दे दवाना च एकत्र हो के हाजरियां भर के सतगुरां दा पवित्र इतिहास बड़ी श्रद्धा सत्कार नाल सरवण कर रहे। धन श्री गुरु हरगोबिंद साहिब छेवें पातशाह जी महाराज श्री अमृतसर साहब दी धरती ते कौतुक वरता रहे हन। इथे गरीब नवाज पातशाह जी महाराज जी नूं माता दमोदरी जी ने बेनती कीती है के जगत गुरु सतगुरु जी हुण आप जी दी सपुत्री बीरो 8 वरियां दी हो चुकी है, रिश्ता उहदा हो चुका है, हुण आप जी नूं उहदा ब्याह दे देना चाहीदा। सतगुरु जी ने आख्या दमोदरी जी तुहाडी भली विचार है, कल ही इहदे ते असीं विचार करांगे। अगले दिन उठ के सतगुरां ने गुरसिखां नाल विचार करके जेठ महीने दी 26 तरीक दा विआह मुकरर करके चिट्ठी लिख के भाई सिंघे परोत नूं चिट्ठी दे के मूलेपुर नगर भेजिया है जिथे भाई धर्मे दा निवास है। भाई धर्मा जी दे कोल सिख चिट्ठी लैके पहुंचिया, चिट्ठी पढ़ के भाई धर्मा जी बड़े खुश होए, प्रसन्न होए, आनंदित होए कि सतगुरु गरीब नवाज पातशाह जी ने विआह दी तरीक मिथ के चिट्ठी भेज दिती है। तो भाई सिंघा परोत जी वापस आ गए, विआह दा दिन नेड़े आया जान करके मसंदा ने जिन्नी खरीदो फरोख्त सी उह करनी शुरू कीती है। विआह वास्ते जितनी समग्री चाहीदी है, लंगरां वास्ते खंड घिओ आटा चोल होर जो जो सीधा चाहीदा है उह मसंद दूसरे नगरां दे विचों खरीद के लिया के इकट्ठा करके रख रहे हन। इधर गुरु हरगोबिंद साहब जी महाराज जी पैंदे खां नाल बड़ा प्यार करदे ने। कोई भी वधिया कीमती वस्तु, कोई कीमती पोशाक, कोई कीमती शस्त्र अस्त्र सतगुरां कोल आउंदा है, महाराज जी ओह पैंदे खां नूं दे दिंदे ने। कोई चंगा घोड़ा आउंदा है तां भी पैंदे खां नूं दे दिंदे ने, ते जे कोई वस्तु ना भी देण ते पैंदे खां आप मंग के सतगुरां कोलों लै लैंदा है। ए वेख के गुरसिखां दे मन च खुनस आउंदी है कि सतगुरु जी तुरकां नाल मूंह ज्यादा लाउंदे ने, बहुत अल्पमती वाले जिहड़े थोड़ी बुद्धि वाले लोक ने ओह गुरु साहिब गुरु हरगोबिंद साहिब दी निंदा कर रहे ने। आखे जी गुरु हरगोबिंद साहिब जी वेखो कौलां नूं काजी दी लड़की है, तुरकणी है, ओहनूं अपने घर रखिया होया है, ओहदे घर जांदे आउंदे ने, ओहदे घर जाण समय अपने मन च गिलानी नहीं करदे, फिर पैंदे खां नूं मूंह लाया होया हर वक्त पैंदे खां नूं नेड़े रखदे ने, ओना गुरसिखां नाल प्यार नहीं करदे जिन्ना पैंदे खां नाल करदे ने। एदां बहुत सारे लोक निंदा करदे ने, जिहड़े भावना वाले सिख ने उहनां कोलों निंदा सुनी नहीं जांदी सतगुरां दी, ओह सुण के दुखी हुंदे ने। पर किसी सिख का इन्ना जोर नहीं है कि वह गुरु हरगोबिंद साहब के सामने जाके महाराज जी नूं कह सकन, सतगुरां नूं रोक सकन जां टोक सकन, इन्नी ताकत किसी सिख विच नहीं है। सो इस तरह बहुत सारे सिखां विच विचार चल रही है, आओ मन विरतियां एकागर करिए, गुरु हरगोबिंद साहब छेवें पातशाह दी पवित्र कथा है सरवण करण तो पहला आखिए जी सतनाम
श्री वाहे गुरु साहिब जी
सतनाम
श्री वाहे गुरु साहिब जी दोएरा मत जिन की अनजान है निंदा मूड गवार
जिना दी अनजान मत है थोड़ी मत है थोड़ी बुद्धि वाले लोग हमेशा सोची गल ही करदे ने कहंदे जिना दी अनजान मत है ओ मूर्ख ते गवार लोग धन श्री गुरु हरगोबिंद साहिब जी महाराज जी दी निंदा करदे हन
मिले परस पर भूल से कौला को तकरार
जदों आपस विच मिलदे ने आपस विच मिल के कौलां दा जिक्र जरूर छेड़दे ने कौलां दा जिक्र करके कौलां दे नां ते तकरार करदे ने और गुरु हरगोबिंद साहिब जी महाराज जी दी निंदा करदियां कहिंदे हन
जो पई श्री गुरु रामदास बड़े
ओ लोग आपस विच गल्लां करदे कहंदे वेखो जी गुरु रामदास साहब दी वड्याई किन्नी वड्डी है धन गुरु रामदास साहब जी दी सोढ़ी सुल्तान पातशाह दी वड्याई सारे देश विच सारे नगर दे विच प्रगट है
रहे विराग नित द्रिग जल जाए
गुरु रामदास साहब जी हर वेले विराग च रहिंदे सी गुरु रामदास साहब जी दी जिहड़ी अवस्था सी ओह विरागमई सी ते विरागमई अवस्था होण करके उहनां दे नेत्रां चों हर वेले हंजू वगदे रहिंदे सी धन गुरु रामदास साहब जी दीआं अखां सदा भरियां रहिंदियां सन
इक रस बिरती सदा चित शांती
इक रस बिरती रहिंदी सी उहनां दी और उहनां दा मन हर वेले शांत रहिंदा सी शांत चित अवस्था दे धारनी सन गुरु रामदास जी
जिनके मोह न माया ताते
उहनां दे हिरदे विच ना किसे प्रकार दा मोह सी ना ही माया दी कोई तात इच्छा सी ना माया दी इच्छा सी ते ना ही उहनां दे मन दे विच किसे प्रकार दा मोह सी
सत संगत करते दिन बीते
ओ सत संगत ही ज्यादा समा करदे सी ज्यादा समा संगत विच ही रहिंदे सन ते सत संगत विच बैठ के बहुत सारे गुरसिखां नूं दर्शन ददारे दे के निहाल करदे रहे हन
बैठे शब्द संग चित प्रीते
और हर वक्त शब्द दे नाल प्रीत रखदे सी गुरु के शब्द दे नाल प्रीत रख के अपने चित दे विच शब्द ही पढ़दे सी शब्द ही उचारदे सन
जागे जामनी के जुग जाम
जदों दो पैर रात रहिंदी सी अमृत वेले उठदे सी गुरु रामदास जी दो पैर रात रहिंदिया अमृत वेले बड़ी छेती उठ पैंदे सी गुरु रामदास जी
तब सतसंग होते अभिराम
ओदो ही संगत करन लग पैंदे सी ओदो ही उना दा दीवान सज जाना उना ने संगत विच बैठ के गुरसिखा नू दर्शन ददारे दे के निहाल करना
दिन के सुत श्री अर्जन पए
फिर अगो गुरु रामदास साहब दे सपुत्र श्री गुरु अर्जन देव साहिब जी होए ने पंजवे पातशाह जी होए ने
गुण गन पिक गुर गादी दे
उना दे विच गुण वेख के उना दे शुभ गुणा नू वेख के गुरु रामदास जी ने गुरता गद्दी अपने सपुत्र गुरु अर्जन देव साहिब जी नू दित्ती
तिनों करे केतक उपकार
कहंदे वेखो फिर अगे गुरु अर्जन साहिब ने भी किन्ने उपकार कीते उना ने भी किन्ने भारी परोपकार संगत ते सिखां ते कीते हन
छपे नहीं बिदते संसार
सारे जगत विच उना दे कीते हुए उपकार प्रगट ने किते लुके छिपे नहीं हुए श्री गुरु अर्जन देव साहिब जी ने जेड़े परोपकार सिख जगत ते कीते ने उना दे ओ कीते हुए परोपकार सारे जगत विच विदत ने सारे जगत विच प्रगट ने किते भी लुके छिपे नहीं होए
श्री अमृतसर वे बनावत
उना ने वेखो श्री अमृतसर साहब दी सेवा कराई किड्डी वड्डी सेवा है श्री अमृतसर सरोवर दी उना ने सेवा करवाई है
बौरो तारन तरन सुहावत
फिर उना ने तरन तारन सरोवर बनवाया पहला अमृतसर सरोवर बनवाया ਇਹਦੀ ਸੇਵਾ ਸੰਪੂਰਨ ਕਰਵਾਈ। ਫਿਰ ਉਹਨਾਂ ਨੇ ਜੀਵਾਂ ਤੇ ਪਰਉਪਕਾਰ ਕਰਦਿਆਂ ਸ੍ਰੀ ਤਰਨ ਤਾਰਨ ਸਰੋਵਰ ਜਿਹੜਾ ਹੈ ਉਹ ਬਣਵਾਇਆ, ਤਰਨ ਤਾਰਨ ਦੀ ਸੇਵਾ ਕਰਾਈ ਹੈ।
ਸ੍ਰੀ ਗੁਰੂ ਗ੍ਰੰਥ ਸਾਹਿਬ ਗੁਰ
ਕਰਿਓ, ਉਹਨਾਂ ਨੇ ਗੁਰੂ ਗ੍ਰੰਥ ਸਾਹਿਬ ਦਾ ਸਰੂਪ ਤਿਆਰ ਕੀਤਾ। ਕਿੱਡਾ ਵੱਡਾ ਉਪਕਾਰ ਹੈ ਗੁਰੂ ਅਰਜਨ ਸਾਹਿਬ ਦਾ ਕਿ ਉਹਨਾਂ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਜੋ ਪਾਵਨ ਪਵਿੱਤਰ ਸਰੂਪ ਹੈ ਉਹ ਤਿਆਰ ਕੀਤਾ। ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਇੱਕ ਥਾਂ ਤੇ ਇਕੱਠੀ ਕੀਤੀ ਹੈ।
ਮਨੋ ਸ਼੍ਰੀ ਕੋ ਮੰਦਰ ਭਰਿਓ,
ਮਾਨੋ ਉਹਨਾਂ ਨੇ ਮੁਕਤੀ ਦਾ ਮੰਦਰ ਤਿਆਰ ਕਰ ਦਿੱਤਾ। ਜੋ ਗੁਰੂ ਗ੍ਰੰਥ ਸਾਹਿਬ ਜੀ ਦਾ ਸਰੂਪ ਤਿਆਰ ਕੀਤਾ ਹੈ, ਮਾਨੋ ਉਹਨਾਂ ਨੇ ਇਹ ਮੁਕਤੀ ਦਾ ਮੰਦਰ ਤਿਆਰ ਕਰ ਦਿੱਤਾ ਜਿੱਥੇ ਜੀਵਾਂ ਨੂੰ ਮੁਕਤੀ ਦੀ ਮੋਕਸ਼ ਦੀ ਪ੍ਰਾਪਤੀ ਹੁੰਦੀ ਹੈ।
ਜਬ ਲੋ ਤਨ ਕੀ ਥਿਰਤਾ ਰਹੇ,
ਜਦੋਂ ਤੱਕ ਉਹਨਾਂ ਦੇ ਸਰੀਰ ਦੀ ਥਿਰਤਾ ਰਹੀ ਹੈ, ਭਾਵ ਜਦੋਂ ਤੱਕ ਗੁਰੂ ਅਰਜਨ ਸਾਹਿਬ ਜੀ ਸਰੀਰ ਕਰਕੇ ਮਾਤ ਲੋਕ ਦੀ ਧਰਤੀ ਤੇ ਰਹੇ ਨੇ, ਜੀਵਾਂ ਨੂੰ ਦਰਸ਼ਨ ਦਿੰਦੇ ਰਹੇ ਨੇ,
ਪਰ ਉਪਕਾਰ ਕਰਦੀ ਰਹੇ,
ਉਦੋਂ ਤੱਕ ਉਹਨਾਂ ਨੇ ਪਰਉਪਕਾਰ ਹੀ ਕੀਤੇ ਨੇ, ਕਦੇ ਵੀ ਕਿਸੇ ਦਾ ਬੁਰਾ ਨਹੀਂ ਕੀਤਾ। ਉਦੋਂ ਤੱਕ ਗੁਰੂ ਅਰਜਨ ਸਾਹਿਬ ਜੀ ਪਰਉਪਕਾਰ ਹੀ ਕਰਦੇ ਰਹੇ ਨੇ, ਜੀਵਾਂ ਦੀ ਕਲਿਆਣ ਜੀਵਾਂ ਦਾ ਭਲਾ ਹੀ ਕਰਦੇ ਰਹੇ ਨੇ।
ਚੌਂਦੀ ਉਜਲ ਜਸ ਵਿਸਤਾਰਾ,
ਉਹਨਾਂ ਨੇ ਚਾਰੇ ਪਾਸੇ ਆਪਣਾ ਉਜਵਲ ਜਸ ਵਿਸਥਾਰ ਕੀਤਾ। ਉਹਨਾਂ ਦਾ ਜਿਹੜਾ ਸੁਜਸ ਹੈ, ਉਹਨਾਂ ਦੀ ਜੋ ਵਡਿਆਈ ਹੈ ਉਹ ਚਾਰਾਂ ਦਿਸ਼ਾਵਾਂ ਦੇ ਵਿੱਚ ਪ੍ਰਗਟ ਹੋਈ ਹੈ। ਚਾਰਾਂ ਦਿਸ਼ਾਵਾਂ ਵਿੱਚ ਉਹਨਾਂ ਦਾ ਸੁਜਸ ਉਜਵਲ ਹੋ ਕੇ ਵਿਸਤਰਿਤ ਹੋਇਆ ਹੈ।
ਕਰਤੇ ਹੋ ਬੀਤੇ ਸੁਸ਼ਟ ਆਚਾਰਾ,
ਔਰ ਉਹਨਾਂ ਨੇ ਸ੍ਰੇਸ਼ਟ ਆਚਾਰ ਰੱਖ ਕੇ ਆਪਣਾ ਜੀਵਨ ਬਤੀਤ ਕੀਤਾ। ਬੜਾ ਵਧੀਆ ਆਚਾਰ ਸੀ ਗੁਰੂ ਅਰਜਨ ਸਾਹਿਬ ਦਾ, ਬੜਾ ਸੋਹਣਾ ਆਚਰਣ, ਬੜਾ ਸੋਹਣਾ ਉੱਚਾ ਸੁੱਚਾ ਜੀਵਨ ਸੀ ਜਿਹੋ ਜਿਹਾ ਜੀਵਨ ਗੁਰੂ ਅਰਜਨ ਸਾਹਿਬ ਨੇ ਬਤੀਤ ਕੀਤਾ।
ਤਿਨਕੇ ਸੁਤੇ ਗਾਦੀ ਬੈਠੇ,
ਹੁਣ ਉਹਨਾਂ ਦੇ ਪੁੱਤਰ ਨੇ ਆ ਗੁਰੂ ਹਰਗੋਬਿੰਦ ਸਾਹਿਬ, ਐਸੇ ਗੁਰੂ ਗੁਰੂ ਅਰਜਨ ਸਾਹਿਬ ਜੀ ਉਹਨਾਂ ਦੇ ਪੁੱਤਰ ਨੇ ਗੁਰੂ ਹਰਗੋਬਿੰਦ ਸਾਹਿਬ ਜੀ ਜਿਹੜੇ ਹੁਣ ਗੁਰਤਾ ਗੱਦੀ ਤੇ ਬੈਠੇ ਨੇ।
ਭਏ ਨਾ ਪਿਤਾ ਪਿਤਾ ਮਾਂ ਜੈਸੇ,
ਪਰ ਇਹਨਾਂ ਵਿੱਚ ਆਪਣੇ ਪਿਓ ਦਾਦੇ ਵਾਲਾ ਕੋਈ ਗੁਣ ਹੀ ਕੋਈ ਨੀ। ਲੋਕ ਨਿੰਦਾ ਕਰਦੇ ਗੁਰੂ ਹਰਗੋਬਿੰਦ ਸਾਹਿਬ ਦੀ, ਕਹਿੰਦੇ ਵੇਖੋ ਇਹਨਾਂ ਦਾ ਦਾਦਾ ਕਿੱਡਾ ਗੁਣੀ ਸੀ, ਇਹਨਾਂ ਦੇ ਪਿਤਾ ਜੀ ਕਿੱਡੇ ਪਰਉਪਕਾਰੀ ਸਨ, ਪਰ ਉਹਨਾਂ ਦੀ ਥਾਂ ਤੇ ਹੁਣ ਇਹ ਗੁਰੂ ਹਰਗੋਬਿੰਦ ਸਾਹਿਬ ਜੀ ਗੱਦੀ ਤੇ ਬੈਠੇ ਨੇ। ਇਹਨਾਂ ਵਿੱਚ ਆਪਣੇ ਦਾਦੇ ਵਰਗਾ ਜਾਂ ਆਪਣੇ ਪਿਤਾ ਵਰਗਾ ਕੋਈ ਵੀ ਗੁਣ ਨਹੀਂ ਹੈ।
ਅੱਗੇ ਪਾਤਸ਼ਾਹ ਘਰ ਆਵਤ,
ਅੱਗੇ ਵੱਡੇ ਵੱਡੇ ਬਾਦਸ਼ਾਹ ਗੁਰੂ ਘਰ ਆਉਂਦੇ ਸੀ। ਬਾਬਰ ਗੁਰੂ ਘਰ ਆਇਆ ਸੀ, ਹਮਾਇਓ ਗੁਰੂ ਘਰ ਆਇਆ ਸੀ, ਅਕਬਰ ਬਾਦਸ਼ਾਹ ਗੁਰੂ ਘਰ ਆਇਆ ਸੀ। ਅੱਗੇ ਜਿਹੜੇ ਵੱਡੇ ਵੱਡੇ ਬਾਦਸ਼ਾਹ ਸੀ ਉਹ ਪਹਿਲਾਂ ਗੁਰੂ ਘਰ ਚੱਲ ਕੇ ਆਉਂਦੇ ਸਨ।
ਗੁਰਗਾਦੀ ਤੋਂ ਸੀਸ ਨਿਵਾਵਤ,
ਆ ਕੇ ਉਹ ਗੁਰਤਾ ਗੱਦੀ ਅੱਗੇ ਆਪਣਾ ਸੀਸ ਝੁਕਾਇਆ ਕਰਦੇ ਸੀ। ਵੱਡੇ ਵੱਡੇ ਬਾਦਸ਼ਾਹ, ਵੱਡੇ ਵੱਡੇ ਨਵਾਬ ਲੋਕ ਜਿਹੜੇ ਸਨ ਉਹ ਗੁਰੂ ਘਰ ਆ ਕੇ ਮੱਥਾ ਟੇਕਦੇ ਸੀ, ਗੁਰੂ ਘਰ ਆ ਕੇ ਨਮਸਕਾਰਾਂ ਕਰਦੇ ਸਨ।
ਸ਼ਾਨ ਕੇ ਪਾਸ ਪਦਾਰੇ,
ਪਰ ਆ ਗੁਰੂ ਨੇ ਤਾਂ ਪੁੱਠਾ ਹੀ ਕੰਮ ਕੀਤਾ। ਪਹਿਲਾਂ ਬਾਦਸ਼ਾਹ ਗੁਰੂ ਘਰ ਆਉਂਦੇ ਸੀ, ਇਹ ਹੁਣ ਆਪ ਬਾਦਸ਼ਾਹਾਂ ਦੇ ਘਰ ਚੱਲ ਕੇ ਜਾਂਦੇ ਨੇ। ਬਾਦਸ਼ਾਹ ਜਹਾਂਗੀਰ ਦੇ ਘਰ ਚੱਲ ਕੇ ਗਏ, ਸ਼ਾਹਜਹਾਨ ਦੇ ਕੋਲ ਗਏ, ਇਹ ਆਪ ਬਾਦਸ਼ਾਹਾਂ ਦੇ ਕੋਲ ਚੱਲ ਕੇ ਜਾਂਦੇ ਨੇ।
ਸੁਰਗ ਕੈਦ ਛਲ ਬਸੇ ਮਜਾਰੇ,
ਵੇਖੋ ਉਹਨਾਂ ਤੁਰਕਾਂ ਦੇ ਕਿਲੇ ਦੇ ਵਿੱਚ ਕੈਦੀ ਬਣ ਕੇ ਰਹੇ, ਉਥੇ ਨਾ ਜਾਂਦੇ ਤੇ ਨਾ ਇਹਨਾਂ ਨੂੰ ਕੈਦ ਕਰਦੇ। ਗਏ ਉਹਨਾਂ ਨੇ ਇਹਨਾਂ ਨੂੰ ਕੈਦੀ ਬਣਾ ਲਿਆ, ਉਥੇ ਉਹਨਾਂ ਦੇ ਦੁਰਗ ਵਿੱਚ ਗਵਾਲੀਅਰ ਦੇ ਕਿਲੇ ਦੇ ਵਿੱਚ ਕੈਦ ਹੋ ਕੇ ਰਹੇ।
ਅਪਰ ਨਰੇਸ਼ ਦੇਸ਼ ਕੇ ਜੈਸੇ,
ਕੋਈ ਹੋਰ ਦੇਸ਼ਾਂ ਦੇ ਰਾਜੇ ਹੁੰਦੇ ਨੇ ਉਹਨਾਂ ਰਾਜਿਆਂ ਨੂੰ ਜਿਵੇਂ ਉਥੇ ਕੈਦ ਕੀਤਾ ਸੀ, ਇਸੇ ਤਰ੍ਹਾਂ ਇਹਨਾਂ ਨੂੰ ਵੀ ਗਵਾਲੀਅਰ ਦੇ ਕਿਲੇ ਦੇ ਵਿੱਚ ਕੈਦ ਕੀਤਾ ਹੋਇਆ ਸੀ।
ਅਪਰ ਨਰੇਸ਼ ਦੇਸ਼ ਕੇ ਜੈਸੇ, ਇਹਨੂੰ ਅਪਨਗਤ ਥਾਨੀ ਤੈਸੇ,
ਜਿਵੇਂ ਹੋਰ ਦੇਸ਼ਾਂ ਦੇ ਰਾਜਿਆਂ ਦੀ ਹਾਲਤ ਹੁੰਦੀ ਹੈ ਉਦਾਂ ਦੀ ਹਾਲਤ ਇਹਨਾਂ ਨੇ ਆਪਣੀ ਬਣਾ ਲਈ। ਇਹ ਗੁਰੂਆਂ ਦਾ ਕੰਮ ਥੋੜੀ ਹੁੰਦਾ ਜਿਹੜਾ ਕੰਮ ਗੁਰੂ ਹਰਗੋਬਿੰਦ ਜੀ ਕਰ ਰਹੇ ਨੇ, ਇਹ ਗੁਰੂ ਪੀਰਾਂ ਦੇ ਕੰਮ ਨਹੀਂ। ਜਿਵੇਂ ਹੋਰ ਦੇਸ਼ਾਂ ਦੇ ਰਾਜੇ ਕੰਮ ਕਰਦੇ ਨੇ ਉਸੇ ਤਰ੍ਹਾਂ ਉਹਨਾਂ ਰਾਜਿਆਂ ਵਾਂਗ ਇਹਨਾਂ ਨੇ ਵੀ ਆਪਣੀਆਂ ਆਦਤਾਂ ਬਣਾ ਲਈਆਂ, ਰਾਜਿਆਂ ਵਾਲਾ ਚਾਲ ਚਲਨ ਧਾਰਨ ਕਰ ਲਿਆ ਹੈ।
ਓਏ ਨਿਰਦੈ ਚੰਦੂ ਕੋ ਮਾਰਾ।
ਕਹਿੰਦੇ ਵੇਖੋ ਇਹਨਾਂ ਨੇ ਕਿੰਨੇ ਨਿਰਦਈ ਹੋ ਕੇ ਚੰਦੂ ਨੂੰ ਮਾਰਿਆ। ਹੁਣ ਉਹ ਨਿੰਦਕ ਲੋਕਾਂ ਨੂੰ ਇਹ ਨਹੀਂ ਲੱਗਦਾ ਕਿ ਚੰਦੂ ਨੇ ਕਿੱਡਾ ਵੱਡਾ ਗੁਨਾਹ ਕੀਤਾ ਸੀ। ਉਹਨੂੰ ਮਾਰ ਕੇ ਤਾਂ ਬਦਲਾ ਲੈਣਾ ਹੀ ਸੀ ਨਾ, ਪਰ ਨਿੰਦਕਾਂ ਨੂੰ ਜਦੋਂ ਨਿੰਦਾ ਦਾ ਮੌਕਾ ਮਿਲਦਾ ਨਾ, ਤੇ ਫਿਰ ਉਹ ਅਣਹੋਈਆਂ ਗੱਲਾਂ ਵੀ ਕਰੀ ਜਾਂਦੇ। ਉਹ ਨਿੰਦਕ ਨਿੰਦਾ ਕਰਦੇ ਵੀ ਕਹਿੰਦੇ ਵੇਖੋ ਇਹ ਗੁਰੂ ਦਾ ਕੰਮ ਹੈ। ਕਹਿੰਦੇ ਕਿੱਡਾ ਨਿਰਦਈ ਹੋ ਕੇ ਇਹਨਾਂ ਨੇ ਚੰਦੂ ਨੂੰ ਮਾਰਿਆ, ਤਰਸਾ ਤਰਸਾ ਕੇ ਕੁੱਤੇ ਦੀ ਮੌਤ ਚੰਦੂ ਨੂੰ ਮਾਰਿਆ ਹੈ।
ਨਹੀਂ ਦਸ਼ਾ ਕੋ ਲੇਸ਼ ਵਿਚਾਰਾ।
ਚੰਦੂ ਦੀ ਦਸ਼ਾ ਨੀ ਵੇਖੀ ਇਹਨਾਂ ਨੇ ਕਿ ਚੰਦੂ ਦੀ ਕੀ ਹਾਲਤ ਹੋਈ, ਉਹਦੇ ਸਿਰ ਚ ਕੀੜੇ ਪੈ ਗਏ ਸੀ। ਇਹਨਾਂ ਨੇ ਉਹਨਾਂ ਤੇ ਤਰਸ ਨੀ ਕੀਤਾ, ਚੰਦੂ ਤੇ ਦਇਆ ਨੀ ਕੀਤੀ। ਹਾਲਾਂਕਿ ਗੁਰੂਆਂ ਦਾ ਕੰਮ ਹੁੰਦਾ ਦਇਆ ਕਰਨੀ, ਇਹਨਾਂ ਨੇ ਉਹਦੇ ਤੇ ਦਇਆ ਨੀ ਕੀਤੀ। ਉਹਦੀ ਦਸ਼ਾ ਵੇਖ ਕੇ ਉਹਦਾ ਲੇਸ਼ ਮਾਤਰ ਵੀ ਉਹਦੀ ਦਸ਼ਾ ਨੀ ਵਿਚਾਰੀ।
ਸ਼ਾ ਸੰਗ ਹੁਣ ਆਵਤ ਜਾਵ।
ਫਿਰ ਇਹਨਾਂ ਨੇ ਬਾਦਸ਼ਾਹ ਨਾਲ ਆਵਣ ਜਾਣ ਰੱਖ ਲਿਆ। ਕਦੇ ਬਾਦਸ਼ਾਹ ਕੋਲ ਜਾ ਰਹੇ ਨੇ, ਕਦੇ ਬਾਦਸ਼ਾਹ ਇਹਨਾਂ ਦੇ ਕੋਲ ਚੱਲ ਕੇ ਆ ਰਿਹਾ।
ਜੱਥਾ ਹੋਰ ਤਿਨਕੇ ਉਮਰਾਵ।
ਜਿਵੇਂ ਬਾਦਸ਼ਾਹ ਦੇ ਹੋਰ ਉਮਰਾਵ ਹੁੰਦੇ ਨੇ ਨਾ, ਉਦਾਂ ਉਮਰਾਵਾਂ ਵਰਗੇ ਹੀ ਬਣ ਗਏ ਗੁਰੂ ਹਰਗੋਬਿੰਦ ਜੀ। ਜਿਵੇਂ ਬਾਦਸ਼ਾਹ ਦੇ ਹੋਰ ਉਮਰਾਵ ਹੁੰਦੇ ਨੇ, ਹੋਰ ਅਹਿਲਕਾਰ ਅਫਸਰ ਹੁੰਦੇ ਨੇ, ਉਹਨਾਂ ਵਾਂਗਰ ਹੀ ਗੁਰੂ ਹਰਗੋਬਿੰਦ ਸਾਹਿਬ ਜੀ ਬਣ ਗਏ ਨੇ।
ਨਹੀਂ ਵਿਚਾਰੀ ਆਪਣਾ ਵਡਾਏ।
ਇਹਨਾਂ ਨੇ ਆਪਣੀ ਵਡਿਆਈ ਨਹੀਂ ਵਿਚਾਰੀ ਕਿ ਮੇਰੀ ਪਦਵੀ ਕੀ ਹੈ। ਗੁਰੂ ਹਰਗੋਬਿੰਦ ਸਾਹਿਬ ਨੇ ਆਪਣੀ ਵਡਿਆਈ ਨਹੀਂ ਵਿਚਾਰੀ, ਇਹਨਾਂ ਨੇ ਆਪਣੀ ਪਦਵੀ ਦੀ ਵਿਚਾਰ ਨਹੀਂ ਕੀਤੀ ਕਿ ਮੇਰੀ ਪਦਵੀ ਕਿੰਨੀ ਉੱਚੀ ਹੈ। ਮੈਂ ਗੁਰੂ ਰਾਮਦਾਸ ਸਾਹਿਬ ਦਾ ਪੋਤਰਾ, ਉਹਨਾਂ ਦੀ ਗੱਦੀ ਦਾ ਮਾਲਕ ਹਾਂ, ਇਹ ਵਿਚਾਰ ਗੁਰੂ ਹਰਗੋਬਿੰਦ ਸਾਹਿਬ ਨੇ ਆਪਣੇ ਮਨ ਦੇ ਵਿੱਚ ਨਹੀਂ ਕੀਤੀ।
ਜਹਾਂਗੀਰ ਟਿਗ ਵਸੇ ਤਦਾਏ।
ਦੇਖੋ ਜਾ ਕੇ ਬਾਦਸ਼ਾਹ ਜਹਾਂਗੀਰ ਕੋਲ ਵਸ ਗਏ। ਜਹਾਂਗੀਰ ਬਾਦਸ਼ਾਹ ਨੂੰ ਜਾ ਕੇ ਪਹਿਲਾਂ ਦਿੱਲੀ ਮਿਲੇ, ਫਿਰ ਉਹਦੇ ਕੋਲ ਹੀ ਜਾ ਕੇ ਆਸਣ ਲਾ ਲਿਆ। ਕਈ ਮਹੀਨੇ ਜਹਾਂਗੀਰ ਬਾਦਸ਼ਾਹ ਦੇ ਕੋਲ ਹੀ ਜਾ ਕੇ ਰਹਿੰਦੇ ਰਹੇ।
ਸੰਗ ਲਾਹੌਰ ਬਾਤ ਬੋ ਕਰਕੇ।
ਫਿਰ ਦਿੱਲੀਓ ਲਾਹੌਰ ਆਏ, ਤੇ ਲਾਹੌਰ ਆ ਕੇ ਬਾਦਸ਼ਾਹ ਜਹਾਂਗੀਰ ਦੇ ਨਾਲ ਲਾਹੌਰ ਤੱਕ ਰਹੇ। ਲਾਹੌਰ ਵੀ ਆ ਕੇ ਬਾਦਸ਼ਾਹ ਜਹਾਂਗੀਰ ਦੇ ਕੋਲ ਰਹਿੰਦੇ ਰਹੇ ਨੇ।
ਕਾਜ਼ੀ ਦੁਇਤਾ ਆਨੀ ਹਰ ਕੈ।
ਫਿਰ ਵੇਖੋ ਜੀ ਹੋਰ ਕਿਹੜਾ ਮਾੜਾ ਕੰਮ ਕੀਤਾ ਗੁਰੂ ਹਰਗੋਬਿੰਦ ਜੀ ਨੇ। ਲਾਹੌਰ ਗਏ ਤੇ ਉਥੋਂ ਕਾਜ਼ੀ ਦੀ ਧੀ ਕੱਢ ਕੇ ਲੈ ਆਏ ਨੇ। ਉਥੋਂ ਕਾਜ਼ੀ ਦੀ ਜਿਹੜੀ ਲੜਕੀ ਸੀ ਉਹਨੂੰ ਉਥੋਂ ਕੱਢ ਕੇ ਲੈ ਆਏ ਨੇ।
ਕਰਿਓ ਕਾਜ਼ੀ ਦੀਰਘ ਖੋਟਾ।
ਸਭ ਤੋਂ ਵੱਡਾ ਖੋਟਾ ਕੰਮ ਗੁਰੂ ਹਰਗੋਬਿੰਦ ਜੀ ਨੇ ਕੀਤਾ। ਇਹੋ ਜਿਹਾ ਕੰਮ ਗੁਰੂਆਂ ਨੂੰ ਸੋਭਦਾ ਕਿ ਕਾਜ਼ੀ ਦੀ ਲੜਕੀ ਹੋਵੇ, ਇੱਕ ਮੁਸਲਮਾਨ ਕਾਜ਼ੀ ਦੀ ਉਹਦੀ ਲੜਕੀ ਨੂੰ ਹਰ ਕੇ ਲੈ ਕੇ ਆ ਰਹੇ ਨੇ, ਇਹੋ ਜਿਹਾ ਦੀਰਘ ਖੋਟਾ ਕੰਮ, ਇਹ ਭਲਾ ਗੁਰੂ ਹਰਗੋਬਿੰਦ ਸਾਹਿਬ ਜੀ ਨੂੰ ਸੋਭਦਾ ਸੀ ਜੋ ਉਹਨਾਂ ਨੇ ਕੀਤਾ।
ਜਾਨ ਤੇਜ ਬੜ ਕਿਨੋ ਨਾ ਹੁਟਾ।
ਉਹਨਾਂ ਦਾ ਤੇਜ ਹੀ ਇੰਨਾ ਸੀ, ਗੁਰੂ ਹਰਗੋਬਿੰਦ ਸਾਹਿਬ ਦਾ ਪ੍ਰਤਾਪ ਹੀ ਇੰਨਾ ਸੀ ਕਿ ਇਹ ਖੋਟਾ ਕੰਮ ਉਹਨਾਂ ਦਾ ਜਾਣਦੇ ਹੋਇਆਂ ਵੀ ਕਿਸੇ ਸਿੱਖ ਨੇ ਜੁਰਤ ਨਹੀਂ ਕੀਤੀ, ਕਿਸੇ ਸਿੱਖ ਨੇ ਇਹ ਤਾਣ ਨਹੀਂ ਕੀਤਾ ਕਿ ਗੁਰੂ ਹਰਗੋਬਿੰਦ ਸਾਹਿਬ ਨੂੰ ਕੋਈ ਰੋਕ ਸਕਦਾ, ਉਹਨਾਂ ਨੂੰ ਕੋਈ ਟੋਕ ਸਕਦਾ, ਕਿਸੇ ਨੇ ਉਹਨਾਂ ਨੂੰ ਟੋਕਣ ਦੀ ਤਾਕਤ ਨਹੀਂ ਕੀਤੀ।
ਆਨ ਆਪਣੇ ਸਦਨ ਬਸਾਈ।
ਦੇਖੋ ਜੀ ਉਹ ਕਾਜ਼ੀ ਦੀ ਲੜਕੀ ਨੂੰ ਲਿਆ ਕੇ ਹੁਣ ਆਪਣੇ ਘਰ ਰੱਖਿਆ ਹੋਇਆ, ਉਹਨੂੰ ਆਪਣੇ ਘਰ ਦੇ ਵਿੱਚ ਲਿਆ ਕੇ ਉਹਦੇ ਵਾਸਤੇ ਇੱਕ ਨਵਾਂ ਮਕਾਨ ਬਣਾ ਕੇ ਉਥੇ ਉਹਨੂੰ ਰੱਖਿਆ ਹੋਇਆ।
ਨਹੀਂ ਲਖੀ ਨਿਜ ਵੰਸ਼ ਵਡਾਏ।
ਆਪਣੀ ਵੰਸ਼ ਦੀ ਵਡਿਆਈ ਨੀ ਵੇਖੀ ਕਿ ਇਹਨਾਂ ਦਾ ਵੰਸ਼ ਕਿੰਨਾ ਉੱਚਾ ਸੁੱਚਾ। ਗੁਰੂ ਰਾਮਦਾਸ ਜੀ ਦਾ ਅੰਸ਼ ਵੰਸ਼ ਹੈ, ਸੋਢੀਆਂ ਦਾ ਵੰਸ਼ ਹੈ, ਤੇ ਸੋਢੀਆਂ ਦੇ ਆਪਣੇ ਇਸ ਵੰਸ਼ ਦੀ ਵਡਿਆਈ ਉਹ ਗੁਰੂ ਹਰਗੋਬਿੰਦ ਸਾਹਿਬ ਨੇ ਨਹੀਂ ਵੇਖੀ।
ਅਬ ਲੋਨੇ ਗਿਲਾਨ ਤੋ ਕਰਤੇ।
ਵੇਖੋ ਜੀ ਹਲੇ ਵੀ ਗਿਲਾਨੀ ਨੀ ਕਰਦੇ, ਹਾਲੇ ਵੀ ਇਹਨਾਂ ਦੇ ਮਨ ਦੇ ਵਿੱਚ ਗਿਲਾਨੀ ਨਹੀਂ ਆਉਂਦੀ।
ਸ਼ਾਹ ਸੈਨ ਤੇ ਔਰ ਮੈਂ ਡਰਤੇ।
ਨਾ ਹੀ ਬਾਦਸ਼ਾਹ ਦੀ ਸੈਨਾ ਤੋਂ ਆਪਣੇ ਮਨ ਚ ਡਰ ਰੱਖਦੇ ਨੇ, ਬਾਦਸ਼ਾਹ ਦੀ ਸੈਨਾ ਦਾ ਵੀ ਆਪਣੇ ਮਨ ਚ ਡਰ ਨਹੀਂ ਰੱਖਦੇ।
ਹੁਣ ਪੈਂਦੇ ਖਾਂ ਤੁਰਕ ਵਿਸਾਲਾ।
ਫਿਰ ਆ ਪੈਂਦੇ ਨੂੰ ਮੂੰਹ ਲਾਇਆ ਹੋਇਆ ਇਹਨਾਂ ਨੇ। ਆ ਜਿਹੜਾ ਪੈਂਦੇ ਖਾਂ ਬੜਾ ਵੱਡਾ ਤੁਰਕ ਹੈ, ਕਿੱਡਾ ਵੱਡਾ ਮਲੇਛ ਹੈ ਪੈਂਦੇ ਖਾਂ, ਉਹਨੂੰ ਮੂੰਹ ਲਾਇਆ ਹੋਇਆ
ਰਾਖੇ ਉਹਨੇ ਤੇ ਦਰਬ ਦੇ ਜਾਲਾ
ਉਹਨੂੰ ਆਪਣੇ ਕੋਲ ਰੱਖਦੇ ਨੇ ਹਰ ਵੇਲੇ ਕੋਲ ਬਿਠਾਉਂਦੇ ਨੇ ਉਹਦੇ ਨਾਲ ਗੱਲਾਂ ਬਾਤਾਂ ਕਰਦੇ ਨੇ ਉਹਦੇ ਨਾਲ ਚੌਪੜ ਖੇਡਦੇ ਨੇ ਫਿਰ ਜਿੰਨਾ ਰੁਪਈਆ ਪੈਸਾ ਆਉਂਦਾ ਵੱਧ ਤੋਂ ਵੱਧ ਪੈਸੇ ਉਸ ਪੈਂਦੇ ਖਾਂ ਦੀ ਝੋਲੀ ਚ ਪਾਉਂਦੇ ਸਿੱਖਾਂ ਨੂੰ ਨੀ ਉਨਾ ਪੈਸਾ ਦਿੰਦੇ ਉਸ ਪੈਂਦੇ ਖਾਂ ਨੂੰ ਹਰ ਵੇਲੇ ਇਨਾਮ ਦਿੰਦੇ ਰਹਿੰਦੇ ਨੇ ਉਹਨੂੰ ਪੈਸੇ ਦਿੰਦੇ ਰਹਿੰਦੇ ਨੇ
ਪੂਜੈ ਤਿਸੈ ਕਾਜ ਜੋ ਕਰਨਾ
ਜੇ ਕੋਈ ਕੰਮ ਕਾਰ ਕਰਨਾ ਹੋਵੇ ਤੇ ਪੈਂਦੇ ਖਾਂ ਦੀ ਸਲਾਹ ਲੈਂਦੇ ਭਲਾ ਸਿੱਖਾਂ ਦੀ ਸਲਾਹ ਨੀ ਲੈਣੀ ਚਾਹੀਦੀ ਇਹਨਾਂ ਨੂੰ ਇੱਕ ਤੁਰਕ ਦੀ ਸਲਾਹ ਲੈਂਦੇ ਨੇ ਜਿਹੜਾ ਵੱਡਾ ਤੁਰਕ ਹੈ ਪੈਂਦੇ ਖਾਂ ਜਦੋਂ ਕੋਈ ਕੰਮ ਕਰਨਾ ਹੋਵੇ ਤੇ ਉਹਦੀ ਸਲਾਹ ਲੈਂਦੇ ਨੇ ਉਹਦੇ ਕੋਲੋਂ ਪੁੱਛ ਕੇ ਕਰਦੇ ਨੇ
ਦਿਨ ਪ੍ਰਤ ਕਰੇ ਅਬ ਕੀ ਕਰਨਾ
ਦਿਨ ਪ੍ਰਤੀ ਦਿਨ ਪੈਂਦੇ ਖਾਂ ਤੇ ਬੜੀ ਕਰਨਾ ਕਰਦੇ ਨੇ ਪੈਂਦੇ ਖਾਂ ਨਾਲ ਬੜਾ ਹੀ ਪਿਆਰ ਕਰਦੇ ਨੇ ਰੋਜ਼ ਹੀ ਉਹਦੇ ਨਾਲ ਬੜਾ ਹਿੱਤ ਕਰਦੇ ਨੇ
ਇੱਥੇ ਆਦਿਕ ਦੋਸ਼ਨ ਕੋ ਲੈ ਲੈ
ਖਾਲਸਾ ਜੀ ਏਦਾਂ ਜਿਹੜੇ ਨਿੰਦਕ ਲੋਕ ਨੇ ਨਾ ਉਹ ਸਤਿਗੁਰਾਂ ਦੇ ਵਿਚ ਏਦਾਂ ਦੇ ਦੋਸ਼ ਆਰੋਪਦੇ ਤੇ ਇਹ ਦੋਸ਼ ਕਹਿ ਕਹਿ ਕੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਦੇ ਦੋਸ਼ਾਂ ਨੂੰ ਸੋਚ ਕੇ
ਨਿੰਦੈ ਮਿਲ ਆਪਸ ਮੈਂ ਕਹਿ ਕਹਿ
ਆਪਸ ਵਿਚ ਇੱਕ ਦੂਜੇ ਨੂੰ ਇਹ ਦੋਸ਼ ਕਹਿ ਕਹਿ ਕੇ ਨਿੰਦਾ ਕਰਦੇ ਨੇ ਹਾਲਾਂਕਿ ਸਤਿਗੁਰਾਂ ਦੇ ਦੋਸ਼ ਨੀ ਮਹਾਰਾਜ ਜੀ ਦੇ ਗੁਣ ਨੇ ਜੇ ਕੌਲਾਂ ਨੂੰ ਸਤਿਗੁਰੂ ਜੀ ਲਿਆਏ ਨੇ ਤੇ ਉਹਦੀ ਵੀ ਕਈ ਜਨਮਾਂ ਦੀ ਭਗਤੀ ਸੀ ਉਹਦੀ ਭਗਤੀ ਨੂੰ ਫਲ ਲਾਉਣ ਵਾਸਤੇ ਲਿਆਏ ਨੇ ਤੇ ਜੇ ਪੈਂਦੇ ਖਾਂ ਨੂੰ ਵੀ ਸਤਿਗੁਰਾਂ ਨੇੜੇ ਲਾਇਆ ਤੇ ਉਹਦੇ ਪਿੱਛੇ ਵੀ ਕਾਰਨ ਹੈ ਪਰ ਉਹ ਕਾਰਨ ਇਹਨਾਂ ਲੋਕਾਂ ਨੂੰ ਸਮਝ ਨਹੀਂ ਆਉਂਦਾ ਉਹ ਇਹਨਾਂ ਨੂੰ ਸਮਝ ਵਿਚ ਨਹੀਂ ਸੋਝੀ ਵਿਚ ਨਹੀਂ ਇਸ ਕਰਕੇ ਨਿੰਦਾ ਕਰਦੇ ਸਤਿਗੁਰਾਂ ਦੇ ਵਿਚ ਏਦਾਂ ਦੇ ਦੋਸ਼ ਆਰੋਪ ਕੇ ਨਾ ਦੋਸ਼ ਆਰੋਪਣ ਕਰਕੇ ਮਹਾਰਾਜ ਜੀ ਦੇ ਵਿਚ ਏਦਾਂ ਅਨੇਕ ਪ੍ਰਕਾਰ ਦੀਆਂ ਜਿੰਨੀਆਂ ਗੱਲਾਂ ਜਿੰਨੇ ਮੂੰਹ ਉਨੀਆਂ ਗੱਲਾਂ ਕਰਦੇ ਉਨੀ ਨਿੰਦਾ ਕਰਦੇ ਨੇ
ਸੁਦਾ ਸਰੋਵਰ ਲਾਪੁਰ ਆਦਿ
ਖਾਲਸਾ ਜੀ ਇਹ ਗੱਲਾਂ ਅੰਮ੍ਰਿਤਸਰ ਵੀ ਹੁੰਦੀਆਂ ਨੇ ਇਹ ਗੱਲਾਂ ਲਾਹੌਰ ਵੀ ਹੋ ਰਹੀਆਂ ਨੇ
ਕਰਤ ਜਾ ਕੈ ਗੁਰ ਅਪਵਾਦ
ਜਿੱਥੇ ਕਿੱਥੇ ਜਿੱਥੇ ਨਿੰਦਕ ਬੈਠੇ ਨੇ ਉੱਥੇ ਅਪਵਾਦ ਚੱਲਦਾ ਹੈਣ ਤਾਂ ਸਿੱਖ ਹੀ ਏ ਨਾਮ ਤਰੀਕ ਜਿਹੜੇ ਨਿੰਦਾ ਕਰਨ ਵਾਲੇ ਨੇ ਉਹ ਵੀ ਸਿੱਖ ਨੇ ਪਰ ਉਹ ਨਾਮ ਤਰੀਕ ਤੇ ਸਿਰਫ ਨਾਮ ਦੇ ਹੀ ਸਿੱਖ ਸੀ ਜਿਹੜੇ ਅਸਲ ਸਿੱਖ ਨੇ ਨਾ ਭਾਵਨਾ ਵਾਲੇ ਉਹ ਕਦੇ ਵੀ ਨਿੰਦਾ ਨਹੀਂ ਕਰ ਸਕਦੇ ਨਾ ਉਹ ਆਪਣੇ ਮਾਲਕ ਦੀ ਨਿੰਦਾ ਕਰਦੇ ਨੇ ਤੇ ਨਾ ਹੀ ਸੁਣਦੇ ਨੇ ਇਹ ਸਿਰਫ ਨਾਂ ਦੇ ਸਿੱਖ ਸੀ ਜਿਹੜੇ ਗੁਰੂ ਹਰਗੋਬਿੰਦ ਸਾਹਿਬ ਤੋਂ ਸਿਆਣੇ ਬਣਦੇ ਸੀ ਆਪਣੇ ਆਪ ਨੂੰ ਜ਼ਿਆਦਾ ਸਿਆਣੇ ਕਹਾਉਂਦੇ ਸੀ ਉਹ ਨਿੰਦਾ ਕਰਦੇ ਲਾਹੌਰ ਦੇ ਵਿਚ ਵੀ ਬੈਠੇ ਨਿੰਦਾ ਕਰ ਰਹੇ ਨੇ ਸੁਧਾ ਸਰ ਅੰਮ੍ਰਿਤਸਰ ਵੀ ਨਿੰਦਾ ਕਰ ਰਹੇ ਨੇ
ਸਰਬ ਸ਼ਿਰੋਮਣੀ ਗਾਦੀ ਸਿਰੇ
ਵੇਖੋ ਜੀ ਸਾਰਿਆਂ ਤੋਂ ਉੱਤਮ ਗੱਦੀ ਹੈ ਗੁਰੂ ਨਾਨਕ ਦੀ ਤੇ ਉਸ ਗੱਦੀ ਦੇ ਉੱਤੇ ਗੁਰੂ ਹਰਗੋਬਿੰਦ ਸਾਹਿਬ ਜੀ ਬੈਠੇ ਨੇ ਉਸ ਗੱਦੀ ਦੇ ਗੁਰੂ ਹਰਗੋਬਿੰਦ ਸਾਹਿਬ ਮਾਲਕ ਨੇ ਜਿਹੜੀ ਗੱਦੀ ਸਾਰਿਆਂ ਤੋਂ ਸ਼ਿਰੋਮਣੀ ਹੈ ਸਭ ਤੋਂ ਉੱਤਮ ਤੇ ਸਭ ਤੋਂ ਸ੍ਰੇਸ਼ਟ ਹੈ
ਅੰਗੀਕਾਰ ਕੁਕਰਮਨ ਕਰੇ
ਪਰ ਵੇਖੋ ਗੁਰੂ ਜੀ ਨੇ ਕੁਕਰਮ ਅੰਗੀਕਾਰ ਕੀਤੇ ਹੋਏ ਨੇ ਏਡੀ ਸ੍ਰੇਸ਼ਟ ਗੱਦੀ ਹੈ ਤੇ ਉਹਦੇ ਤੇ ਬਹਿ ਕੇ ਕੰਮ ਕੀ ਕਰ ਰਹੇ ਨੇ ਭਲਾ ਇਹ ਕੰਮ ਸੋਭਦੇ ਨੇ ਗੁਰੂਆਂ ਨੂੰ ਜਿਹੜੇ ਕੰਮ ਗੁਰੂ ਹਰਗੋਬਿੰਦ ਜੀ ਕਰ ਰਹੇ ਨੇ
ਸੁਣੈ ਸਿੱਖ ਜੈ ਕੈ ਗੁਰ ਨਿੰਦਾ
ਜਿਹੜੇ ਭਾਵਨਾ ਵਾਲੇ ਸਿੱਖ ਨੇ ਨਾ ਉਹ ਗੁਰੂ ਸਾਹਿਬ ਦੀ ਨਿੰਦਾ ਸੁਣਦੇ ਲੋਕਾਂ ਦੇ ਮੂੰਹਾਂ ਤੋਂ ਜਿਹੜੇ ਮਾੜੀ ਮਤ ਵਾਲੇ ਲੋਕ ਨਿੰਦਾ ਕਰਦੇ ਨੇ ਉਹ ਨਿੰਦਾ ਗੁਰੂ ਕੇ ਸਿੱਖ ਆਪਣੇ ਕੰਨਾਂ ਨਾਲ ਸੁਣਦੇ ਨੇ
ਬਸਨੇ ਚਲੇ ਤਰੇ ਚਿਤ ਚਿੰਦਾ
ਹੁਣ ਜਦੋਂ ਸਿੱਖ ਨਿੰਦਾ ਸੁਣਦੇ ਸੜ ਵੱਲ ਜਾਂਦੇ ਮਹਾਰਾਜ ਜੀ ਦੀ ਨਿੰਦਾ ਸੁਣ ਕੇ ਪਰ ਉਹਨਾਂ ਦਾ ਕੋਈ ਵਸ ਨਹੀਂ ਚੱਲਦਾ ਉਹਨਾਂ ਦਾ ਕੋਈ ਜ਼ੋਰ ਨਹੀਂ ਚੱਲਦਾ ਤੇ ਮਹਾਰਾਜ ਜੀ ਦੀ ਨਿੰਦਾ ਸੁਣ ਕੇ ਉਹ ਸਿੱਖ ਆਪਣੇ ਮਨ ਚ ਚਿੰਤਾ ਕਰਦੇ ਨੇ
ਮਿਲ ਆਪਸ ਮੈਂ ਕਰਤ ਵਿਚਾਰੇ
ਆਪਸ ਵਿਚ ਮਿਲ ਕੇ ਫਿਰ ਉਹ ਸਿੱਖ ਵਿਚਾਰ ਕਰਦੇ ਜਦੋਂ ਸਿੱਖ ਆਪਸ ਵਿਚ ਮਿਲਦੇ ਨੇ ਨਾ ਤੇ ਫਿਰ ਆਪਸ ਵਿਚ ਮਿਲ ਕੇ ਉਹ ਸਿੱਖ ਵਿਚਾਰਾਂ ਕਰਦੇ ਹਨ
ਕੋਈ ਨਾ ਕਹਿ ਕਹਿ ਗੁਰ ਟਕਾਰੇ
ਉਹ ਆਪਸ ਵਿਚ ਵਿਚਾਰ ਕਰਦੇ ਨੇ ਕਹਿੰਦੇ ਵੀ ਐਸਾ ਕੋਈ ਵੀ ਨਹੀਂ ਜਿਹੜਾ ਗੁਰੂ ਸਾਹਿਬ ਨੂੰ ਕਹਿ ਕੇ ਰੋਕ ਸਕੇ ਸਿੱਖ ਵਿਚਾਰਾਂ ਕਰਦੇ ਆਪਸ ਵਿਚ ਕਹਿੰਦੇ ਐਸਾ ਕੋਈ ਵੀ ਸਿੱਖ ਨਹੀਂ ਜਿਹੜਾ ਗੁਰੂ ਹਰਗੋਬਿੰਦ ਸਾਹਿਬ ਜੀ ਨੂੰ ਕਹਿ ਕੇ ਉਹਨਾਂ ਨੂੰ ਰੋਕ ਸਕੇ
ਜਿਤ ਆਪ ਕੇ ਕਰਮ ਨਾ ਐਸੇ
ਜਿਹੜਾ ਗੁਰੂ ਸਾਹਿਬ ਨੂੰ ਜਾ ਕੇ ਆਖੇ ਕਿ ਸਤਿਗੁਰੂ ਜੀ ਇਹ ਕੰਮ ਤੁਹਾਡੇ ਵਾਸਤੇ ਉਚਿਤ ਨਹੀਂ ਹੈ ਇਹ ਕਰਮ ਤੁਹਾਡੇ ਵਾਸਤੇ ਉਚਿਤ ਨਹੀਂ ਹਨ।
ਤੂੰ ਪਿਤਾ ਪਿਤਾਮਾ ਜੈਸੇ,
ਜਿਵੇਂ ਤੁਹਾਡੇ ਪਿਤਾ ਤੇ ਪਿਤਾਮਾ ਵਰਤਦੇ ਸੀ, ਤੁਹਾਡੇ ਪਿਤਾ ਗੁਰੂ ਅਰਜਨ ਸਾਹਿਬ ਤੇ ਦਾਦਾ ਗੁਰੂ ਰਾਮਦਾਸ ਜੀ ਵਰਤਦੇ ਸੀ, ਉਸੇ ਤਰ੍ਹਾਂ ਤੁਸੀਂ ਵਰਤੋ। ਇਸ ਤਰ੍ਹਾਂ ਕਹਿਣ ਵਾਲਾ ਕੋਈ ਵੀ ਸਿੱਖ ਨਹੀਂ ਜਿਹੜਾ ਗੁਰੂ ਹਰਗੋਬਿੰਦ ਸਾਹਿਬ ਨੂੰ ਕਹਿ ਕੇ ਰੋਕ ਸਕੇ।
ਕਹਾਂ ਬਯੋ ਗੁਲ ਸੁਮਤ ਨਚੀਨ, ਜਿਮ ਟਾਮਨ ਤੇ ਬਸ ਕਰ ਲੀਨ।
ਪਤਾ ਨੀ ਕੀ ਹੋਇਆ, ਗੁਰੂ ਹਰਗੋਬਿੰਦ ਸਾਹਿਬ ਵੀ ਵਿਚਾਰ ਨਹੀਂ ਕਰਦੇ ਵੀ ਲੋਕ ਨਿੰਦਾ ਕਰ ਰਹੇ ਨੇ, ਜਿਹੜੇ ਕੰਮ ਕਰਕੇ ਨਿੰਦਾ ਕਰਦੇ ਨੇ ਉਹ ਕੰਮ ਅਸੀਂ ਨਾ ਕਰੀਏ। ਏਦਾਂ ਲੱਗਦਾ ਜਿਵੇਂ ਗੁਰੂ ਸਾਹਿਬ ਤੇ ਵੀ ਕਿਸੇ ਨੇ ਟੂਣਾ ਕਰਤਾ ਹੋਵੇ, ਕੌਲਾਂ ਨੇ ਲੱਗਦਾ ਟੂਣਾ ਹੀ ਕੀਤਾ ਹੋਇਆ। ਮਹਾਰਾਜ ਜੀ ਤੇ ਵੀ ਜਿਹੜਾ ਗੁਰੂ ਸਾਹਿਬ ਉਹਦੇ ਕੋਲ ਜਾਂਦੇ ਨੇ ਤੇ ਲੋਕ ਨਿੰਦਾ ਕਰਦੇ ਨੇ, ਸਤਿਗੁਰੂ ਜੀ ਸਮਾਤ ਨਾਲ ਇਸ ਗੱਲ ਦੀ ਵਿਚਾਰ ਨਹੀਂ ਕਰਦੇ।
ਆਦਕ ਸਿੱਖਣ ਮੈਂ ਹੋਇਓ,
ਇਹਨਾਂ ਜਿਹੜੇ ਸਿੱਖ ਨੇ ਨਾ ਉਹ ਵੀ ਆਪਸ ਵਿਚ ਇਸ ਤਰ੍ਹਾਂ ਵਿਚਾਰਾਂ ਕਰਦੇ, ਸਿੱਖ ਵੀ ਆਪਸ ਵਿਚ ਰਲ ਮਿਲ ਕੇ ਏਦਾਂ ਦੀਆਂ ਗੱਲਾਂ ਕਰਦੇ ਨੇ।
ਦੁਖ ਤਾਂ ਦੇਖ ਚਿਤ ਗੁਰੇਮ ਜੋਇਓ,
ਉਹ ਬੜੇ ਦੁਖੀ ਹੁੰਦੇ ਜਦੋਂ ਸਤਿਗੁਰਾਂ ਜੀ ਦੀ ਨਿੰਦਾ ਸੁਣਦੇ ਨੇ ਤੇ ਮਹਾਰਾਜ ਜੀ ਦੀ ਨਿੰਦਾ ਸੁਣ ਸੁਣ ਕੇ ਉਹ ਸਿੱਖ ਬੜੇ ਦੁਖੀ ਹੁੰਦੇ ਨੇ।
ਬੋਰ ਵਿਆਹ ਕੋ ਦਿਨ ਨੀਅਰ ਆਇਓ,
ਖਾਲਸਾ ਜੀ ਇੰਨੇ ਨੂੰ ਵਿਆਹ ਦਾ ਦਿਨ, ਜਿਹੜਾ ਬੀਬੀ ਵੀਰੋ ਦੇ ਵਿਆਹ ਦਾ ਦਿਨ ਮੁਕਰਰ ਕੀਤਾ ਹੋਇਆ ਸੀ ਉਹ ਦਿਨ ਨੇੜੇ ਆ ਗਿਆ।
ਸਕਲ ਮਸੰਦਨ ਬਾਕ ਅਲਾਇਓ,
ਹੁਣ ਜਿੰਨੇ ਮਸੰਦ ਸੀ ਉਹ ਸਾਰੇ ਮਸੰਦ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਜੀ ਨੂੰ ਬੇਨਤੀ ਕਰਨ ਲੱਗੇ
ਕਿ ਜੈ ਮੇਲ ਬੁਲਾਵਨ ਸਾਰੋ,
ਲੱਗੇ ਮਹਾਰਾਜ ਜੀ ਵੀ ਵਿਆਹ ਦਾ ਦਿਨ ਆ ਗਿਆ ਤੇ ਆਪਾਂ ਨੂੰ ਹੁਣ ਮੇਲ ਨੂੰ ਸੱਦਾ ਭੇਜ ਦੇਣਾ ਚਾਹੀਦਾ ਵੀ ਮੇਲ ਬੁਲਾ ਲਈਏ, ਕਿਉਂਕਿ ਉਦੋਂ ਵਿਆਹ ਦੀ ਤਰੀਕ ਤੋਂ ਮਹੀਨਾ ਮਹੀਨਾ ਦੋ ਦੋ ਮਹੀਨੇ ਪਹਿਲਾਂ ਹੀ ਮੇਲ ਨੂੰ ਸੱਦੇ ਭੇਜੇ ਜਾਂਦੇ ਸੀ। ਤੇ ਮਹਾਰਾਜ ਜੀ ਨੂੰ ਕਹਿਣ ਲੱਗੇ ਸਤਿਗੁਰੂ ਜੀ ਵੀ ਵਿਆਹ ਦੀ ਤਰੀਕ ਆ ਚੱਲੀ ਹੈ ਤੇ ਆਪਾਂ ਜਿੰਨਾ ਮੇਲ ਮੰਡਲ ਹੈ, ਰਿਸ਼ਤੇਦਾਰ ਸਰਬੰਧੀ ਸਿੱਖ ਨੇ ਜਿਨ੍ਹਾਂ ਜਿਨ੍ਹਾਂ ਨੂੰ ਸੱਦਣਾ ਵਿਆਹ ਤੇ, ਉਹਨਾਂ ਸਾਰਿਆਂ ਨੂੰ ਮਹਾਰਾਜ ਜੀ ਸੱਦੇ ਭੇਜ ਦਈਏ।
ਕਾਜ ਮਹਾ ਕਿਮਰੇ ਦੇ ਵਿਸਾਰੋ,
ਮਹਾਰਾਜ ਜੀ ਵੀ ਇਹ ਕੰਮ ਏਡਾ ਵੱਡਾ, ਤੁਸੀਂ ਤਾਂ ਬੇਫਿਕਰ ਹੋ ਕੇ ਬੈਠੇ ਹੋ ਜਿਵੇਂ ਤੁਹਾਨੂੰ ਚਿੰਤਾ ਹੀ ਨਾ ਹੋਵੇ। ਮਹਾਰਾਜ ਤੁਸੀਂ ਤਾਂ ਇਸ ਕੰਮ ਵਾਸਤੇ ਕੋਈ ਮਨ ਚ ਫਿਕਰ ਹੀ ਨਹੀਂ ਧਾਰਿਆ ਹੋਇਆ।
ਕਰੋ ਕੜਾਏ ਅਬੈ ਚੜਾਵਨ,
ਹੁਕਮ ਕਰੋ ਵੀ ਹੁਣੇ ਕੜਾਏ ਚੜਾਈਏ, ਕੜਾਏ ਚੜਾਵਾਂਗੇ, ਹੁਣ ਪਕਵਾਨ ਬਣਨੇ ਸ਼ੁਰੂ ਹੋਣਗੇ ਤਾਂ ਉਦੋਂ ਤੱਕ ਸਾਰੇ ਪਕਵਾਨ ਬਣ ਕੇ ਤਿਆਰ ਹੋਣੇ ਨੇ।
ਆਏ ਸਦਿਓ ਪਕਵਾਨ ਪਕਾਵਨ,
ਮਹਾਰਾਜ ਜੀ ਆਗਿਆ ਦਿਓ ਵੀ ਕੜਾਏ ਦੇਗਾਂ ਚਾੜ ਦਈਏ ਤੇ ਕੜਾਏ ਚਾੜ ਕੇ ਮਹਾਰਾਜ ਜੀ ਪਕਵਾਨ ਤਿਆਰ ਕਰੀਏ, ਪਕਵਾਨ ਬਣਾ ਕੇ ਸਿੱਧ ਕਰਕੇ ਰੱਖੀਏ।
ਆਗੇ ਗੰਗਾ ਮਾਤ ਸੁਜਾਨਾ,
ਮਹਾਰਾਜ ਜੀ ਚਲੋ ਪਹਿਲਾਂ ਦੀ ਗੱਲ ਹੋਰ ਸੀ, ਅੱਗੋਂ ਪਹਿਲਾਂ ਮਾਤਾ ਗੰਗਾ ਜੀ ਆਪ ਜੀਵਤ ਸੀ ਤੇ ਮਾਤਾ ਗੰਗਾ ਜੀ ਬੜੇ ਸਿਆਣੇ ਸੀ, ਸੂਝਵਾਨ ਸਨ, ਉਹ ਸਾਰੇ ਕੰਮ ਆਪਣੀ ਦੇਖ ਰੇਖ ਵਿਚ ਨਿਗਰਾਨੀ ਚ ਆਪ ਕਰਾ ਲੈਂਦੇ ਸਨ।
ਰਾਜ ਸਮਾਰਕ ਜਿਤਕ ਮਾਨਾ,
ਜਿੰਨੇ ਵੀ ਕੰਮ ਹੁੰਦੇ ਸੀ ਵਿਆਹ ਸ਼ਾਦੀ ਦੇ ਉਹ ਸਾਰੇ ਕੰਮ ਮਾਤਾ ਗੰਗਾ ਜੀ ਆਪ ਰੱਖ ਕੇ ਸਵਾਰ ਲੈਂਦੇ ਸੀ, ਮਾਤਾ ਗੰਗਾ ਜੀ ਸਾਰੇ ਕੰਮ ਸਵਾਰ ਲੈਂਦੇ ਸਨ।
ਯਥਾ ਯੋਗ ਮੰਗਲ ਕਰਵਾਵਤ,
ਯਥਾ ਯੋਗ ਜਿੰਨੇ ਮੰਗਲ ਹੁੰਦੇ ਸਨ ਉਹ ਮਾਤਾ ਗੰਗਾ ਜੀ ਕਰਵਾ ਲਿਆ ਕਰਦੇ ਸੀ।
ਆਇਸ ਦੇ ਤੇ ਨੀਕ ਬਨਾਵਤ,
ਇਹੋ ਜੀ ਉਹ ਆਗਿਆ ਕਰਦੇ ਸਨ ਉਸੇ ਤਰ੍ਹਾਂ ਸਾਰੇ ਲੱਗ ਕੇ ਕੰਮ ਕਰ ਲੈਂਦੇ ਸੀ। ਮਾਤਾ ਗੰਗਾ ਜੀ ਸਿਆਣੇ ਸੀ, ਜਿਵੇਂ ਜਿਵੇਂ ਹੁਕਮ ਕਰਦੇ ਸਨ ਉਸੇ ਤਰ੍ਹਾਂ ਸਾਰੇ ਕੰਮ ਕਰ ਲਿਆ ਕਰਦੇ ਸਨ।
ਅਬ ਤੋ ਰਾਵਰ ਕੇ ਇਖਤਿਆਰ,
ਮਹਾਰਾਜ ਜੀ ਹੁਣ ਮਾਤਾ ਗੰਗਾ ਵੀ ਕੋਈ ਨੀ ਜਿਹਨੂੰ ਅਸੀਂ ਪੁੱਛ ਕੇ ਕੰਮ ਕਰਨ, ਇਸ ਕਰਕੇ ਮਹਾਰਾਜ ਜੀ ਹੁਣ ਤਾਂ ਸਭ ਕੁਝ ਤੁਹਾਡੇ ਅਖਤਿਆਰ ਹੈ ਕਿ ਜੋ ਕੁਝ ਕਰਨਾ ਤੁਹਾਡੇ ਹੁਕਮ ਨਾਲ ਹੀ ਹੋਣਾ, ਤੁਸੀਂ ਹੁਕਮ ਕਰਨਾ ਤਾਂ ਸਾਰੇ ਕੰਮ ਵਰਤਣੇ ਨੇ ਹੋਣੇ ਨੇ। ਮਹਾਰਾਜ ਜੀ
ਕਰਵਾਵੋ ਸਭ ਕਾਰਜ ਤਿਆਰ,
ਮਹਾਰਾਜ ਜੀ ਹੁਣ ਤੁਸੀਂ ਸਾਰੇ ਕੰਮ ਆਪ ਕਰਾਵੋ, ਆਪ ਤੁਸੀਂ ਹੁਕਮ ਕਰੋ ਕਿ ਹੁਣ ਸਾਨੂੰ ਸਾਰਿਆਂ ਨੂੰ ਕੀ ਕਰਨਾ ਚਾਹੀਦਾ, ਹੁਣ ਕੜਾਏ ਚਾੜਨੇ ਚਾਹੀਦੇ ਨੇ, ਹੁਣ ਪਕਵਾਨ ਤਿਆਰ ਕਰਨੇ ਚਾਹੀਦੇ ਨੇ, ਮੇਲ ਮੰਡਲ ਨੂੰ ਬੁਲਾਉਣਾ ਚਾਹੀਦਾ।
ਸੁਣ ਗੁਰ ਕਿਤਕ ਕਾਲ ਨੈ ਕਹਿਓ,
ਇਹ ਸੁਣ ਕੇ ਨਾ ਮਸੰਦਾਂ ਦੀ ਬੇਨਤੀ ਗੁਰੂ ਹਰਗੋਬਿੰਦ ਸਾਹਿਬ ਜੀ ਕੁਝ ਸਮਾਂ ਬੋਲੇ ਹੀ ਨਹੀਂ, ਮਹਾਰਾਜ ਜੀ ਚੁੱਪ ਰਹੇ, ਸਤਿਗੁਰੂ ਜੀ ਕੁਝ ਨਹੀਂ ਬੋਲੇ।
ਆਗੇ ਬਿਗਨ ਹੋਣ ਤੋਂ ਲਿਓ,
ਮਹਾਰਾਜ ਜੀ ਜਾਣਦੇ ਸਨ ਵੀ ਵਿਆਹ ਤਾਂ ਅੰਮ੍ਰਿਤਸਰ ਹੋਣਾ ਹੀ ਕੋਈ ਨਹੀਂ, ਇੱਥੇ ਤਾਂ ਅੱਗੇ ਜੰਗ ਯੁੱਧ ਹੋਣ ਵਾਲੇ ਨੇ। ਸਤਿਗੁਰੂ ਜੀ ਜਾਣਦੇ ਸਨ ਵੀ ਵਿਆਹ ਇੱਥੇ ਨਹੀਂ ਹੋਣਾ। ਮਹਾਰਾਜ ਜੀ ਜਾਣਦੇ ਸਨ ਵੀ ਆਉਣ ਵਾਲੇ ਸਮੇਂ ਚ ਅੱਗੇ ਵਿਘਨ ਪੈਣ ਵਾਲੇ ਨੇ, ਅੱਗੇ ਜੰਗ ਯੁੱਧ ਦੀਆਂ ਤਿਆਰੀਆਂ ਹੋ ਰਹੀਆਂ ਨੇ।
ਮੌਨ ਛਾਨ ਕਰ ਬੈਠੇ ਸੁਆਮੀ,
ਮਹਾਰਾਜ ਜੀ ਚੁੱਪ ਕਰਕੇ ਬੈਠੇ ਰਹੇ। ਮਸੰਦਾ ਨੇ ਜਦੋਂ ਬੇਨਤੀ ਕੀਤੀ, ਮਹਾਰਾਜ ਜੀ ਅੱਗੋਂ ਕੁਝ ਨਹੀਂ ਬੋਲੇ, ਮਹਾਰਾਜ ਜੀ ਚੁੱਪ ਕਰਕੇ ਬੈਠੇ ਰਹੇ।
ਕੁਛ ਨਾ ਬਖਾਨਿਓ ਅੰਤਰਜਾਮੀ,
ਅੰਤਰਜਾਮੀ ਸਤਿਗੁਰੂ ਜੀ ਕੁਝ ਨਹੀਂ ਬੋਲੇ, ਮਹਾਰਾਜ ਐਨ ਸ਼ਾਂਤ ਹੋ ਕੇ ਚੁੱਪ ਕਰਕੇ ਬੈਠੇ ਰਹੇ।
ਇੱਕ ਸੁਭਾਵ ਕੋ ਸਭ ਬਿਸਮਾਏ,
ਸਤਿਗੁਰਾਂ ਦਾ ਇਹੋ ਜਿਹਾ ਸੁਭਾਵ ਵੇਖ ਕੇ ਸਾਰੇ ਹੈਰਾਨ ਹੋਏ ਵੀ ਪਤਾ ਨੀ ਕੀ ਗੱਲ ਹੈ, ਸਤਿਗੁਰੂ ਜੀ ਕੋਈ ਜਵਾਬ ਹੀ ਨਹੀਂ ਦੇ ਰਹੇ, ਮਹਾਰਾਜ ਜੀ ਕੋਈ ਬਚਨ ਹੀ ਨਹੀਂ ਕਰ ਰਹੇ। ਸਤਿਗੁਰਾਂ ਦਾ ਐਸਾ ਸੁਭਾਵ ਵੇਖ ਕੇ ਸਾਰੇ ਚੁੱਪ ਕਰ ਗਏ।
ਕਹਾਂ ਗੁਰੂ ਗਤ ਲਖੀ ਨਾ ਜਾਏ,
ਸਤਿਗੁਰਾਂ ਦੀ ਗਤ ਲਖੀ ਨਹੀਂ ਜਾ ਰਹੀ ਕਿ ਮਹਾਰਾਜ ਜੀ ਨੂੰ ਕੀ ਭਾਉਂਦਾ, ਅਕਸਰ ਸਤਿਗੁਰੂ ਜੀ ਦੇ ਦਿਲ ਨੂੰ ਕੀ ਭਾ ਰਿਹਾ। ਮਹਾਰਾਜ ਜੀ ਕੁਝ ਬੋਲ ਨਹੀਂ ਰਹੇ, ਕੁਝ ਕਹਿ ਨਹੀਂ ਰਹੇ, ਚੁੱਪ ਕਰਕੇ ਬੈਠੇ ਨੇ। ਅਸੀਂ ਬੇਨਤੀਆਂ ਕਰ ਰਹੇ ਹਾਂ, ਮਹਾਰਾਜ ਜੀ ਅੱਗੋਂ ਕੋਈ ਜਵਾਬ ਹੀ ਨਹੀਂ ਦਿੰਦੇ।
ਮੰਦਰ ਜਾਏ ਪ੍ਰਵੇਸ਼
ਜਦੋਂ ਸਤਿਗੁਰੂ ਜੀ ਕੁਝ ਨਾ ਬੋਲੇ, ਫਿਰ ਮਹਾਰਾਜ ਜੀ ਉੱਠੇ, ਉੱਠ ਕੇ ਮਹਾਰਾਜ ਜੀ ਆਪਣੇ ਮੰਦਰਾਂ ਵਿਚ ਆ ਗਏ।
ਫਿਰ ਪ੍ਰਿਅੰਕ ਪਰ ਜਬ ਹੂੰ ਵੈਸੇ,
ਮਹਾਰਾਜ ਜੀ ਜਦੋਂ ਮੰਦਰ ਵਿਚ ਆਏ ਨਾ ਆਪਣੇ ਘਰ, ਤੇ ਪਲੰਘੇ ਤੇ ਆ ਕੇ ਗੁਰੂ ਹਰਗੋਬਿੰਦ ਸਾਹਿਬ ਜੀ ਬੈਠ ਗਏ।
ਤਬ ਦਮੋਦਰੀ ਚੱਲ ਕਰ ਆਏ,
ਜਦੋਂ ਸਤਿਗੁਰੂ ਜੀ ਪਲੰਘੇ ਤੇ ਆ ਕੇ ਬੈਠੇ, ਤੇ ਇਨੇ ਨੂੰ ਮਾਤਾ ਦਮੋਦਰੀ ਜੀ, ਗੁਰੂ ਸਾਹਿਬ ਦੇ ਵੱਡੇ ਮਹਿਲ, ਮਾਤਾ ਦਮੋਦਰੀ ਜੀ ਇਨੇ ਨੂੰ ਗੁਰੂ ਹਰਗੋਬਿੰਦ ਸਾਹਿਬ ਕੋਲ ਚੱਲ ਕੇ ਆਏ।
ਸੁਤਾ ਬਿਆ ਕੀ ਗਾਤ ਸਮਝਾਈ,
ਮਾਤਾ ਦਮੋਦਰੀ ਨੇ ਬੇਨਤੀ ਕੀਤੀ ਫਿਰ ਸਤਿਗੁਰਾਂ ਨੂੰ ਪੁੱਤਰੀ ਦੇ ਵਿਆਹ ਦੀ ਸਾਰੀ ਗੱਲ ਬਾਤ, ਉਹ ਗੁਰੂ ਹਰਗੋਬਿੰਦ ਸਾਹਿਬ ਨੂੰ ਸਮਝਾਈ ਸੁਣਾਈ। ਕਹਿਣ ਲੱਗੀ ਮਾਤਾ,
ਕਿਉਂ ਨਾ ਕਰਾਵ ਤੋ ਸਭ ਆਹਰ,
ਮਾਤਾ ਜੀ ਕਹਿਣ ਲੱਗੇ ਸਤਿਗੁਰੂ ਜੀ ਤੁਸੀਂ ਕਿਵੇਂ ਬੇਫਿਕਰ ਹੋ ਰਹੇ ਹੋ ਵੀ ਤੁਸੀਂ ਆਉਣ ਵਾਲੇ ਸਮੇਂ ਚ ਵਿਆਹ ਆ ਰਿਹਾ, ਵਿਆਹ ਦਾ ਦਿਨ ਨੇੜੇ ਆ ਚੱਲਿਆ, ਤੇ ਤੁਸੀਂ ਵਿਆਹ ਵਾਸਤੇ ਕੋਈ ਆਹਰ ਕਿਉਂ ਨਹੀਂ ਕਰਾ ਰਹੇ, ਵਿਆਹ ਵਾਸਤੇ ਕੋਈ ਤਿਆਰੀਆਂ ਕਿਉਂ ਨਹੀਂ ਕਰਾ ਰਹੇ।
ਅੱਜ ਵਿਸਾਲ ਵਿਦੁਤ ਪਾਜ਼ਾਹਰ,
ਧੀਆਂ ਦੇ ਵਿਆਹ ਕੋਈ ਸੌਖੇ ਹੁੰਦੇ ਨੇ? ਧੀਆਂ ਦੇ ਵਿਆਹ ਕਰਨ ਵਾਸਤੇ ਬੜੀ ਸਮੱਗਰੀ ਚਾਹੀਦੀ ਹੈ, ਬੜੀਆਂ ਤਿਆਰੀਆਂ ਚਾਹੀਦੀਆਂ ਨੇ, ਤੇ ਤੁਸੀਂ ਮਹਾਰਾਜ ਜੀ ਕੋਈ ਤਿਆਰੀ ਕਰਵਾ ਹੀ ਨਹੀਂ ਰਹੇ, ਨਾ ਕੜਾਹੇ ਚਾੜ ਰਹੇ ਹੋ, ਨਾ ਮੇੜ ਮੰਡਲ ਬੁਲਾ ਰਹੇ ਹੋ।
ਮੈਂ ਕੜਾਹੇ ਕਹਿ ਚਰਵਾਵੋ,
ਮਹਾਰਾਜ ਜੀ ਚਲੋ ਹੁਣ ਘੱਟੋ ਘੱਟ ਹੁਕਮ ਕਰੋ, ਕੜਾਹੇ ਤੇ ਚਾੜੋ, ਪਕਵਾਨ ਤਾਂ ਹੁਣ ਬਣਨੇ ਸ਼ੁਰੂ ਹੋਣੇ ਚਾਹੀਦੇ ਨੇ ਨਾ, ਆਪ ਦੀ ਕਿਰਪਾ ਕਰੋ, ਆਗਿਆ ਦਿਓ, ਹੁਕਮ ਕਰੋ, ਤਾਂ ਜੋ ਹੁਣ ਲਾਂਗਰੀ ਜਿਹੜੇ ਨੇ ਉਹ ਕੜਾਹੇ ਚਾੜ ਦੇਣ,
ਕਿਤੇ ਸਭ ਮੇਲ ਬੁਲਾਵੋ,
ਕੜਾਹੇ ਚੜ ਜਾਣ, ਉਧਰ ਮੇਲ ਨੂੰ ਬੁਲਾ ਲਓ, ਮੇਲ ਨੂੰ ਸੱਦੇ ਪੱਤਰ ਭੇਜ ਦਿਓ।
ਸ੍ਰੀ ਸਤਿਗੁਰ ਸੁਣ ਤਬੈ ਬਖਾਨਾ,
ਗੁਰੂ ਹਰਗੋਬਿੰਦ ਸਾਹਿਬ ਜਾਣਦੇ ਸੀ ਵੀ ਜਿਹੜੇ ਇੱਥੇ ਕੜਾਹਿਆਂ ਚ ਪਕਵਾਨ ਬਣਦੇ ਨੇ ਉਹ ਬਰਾਤ ਨੂੰ ਖਾਣ ਨੂੰ ਨਹੀਂ ਮਿਲਣੇ, ਉਹ ਤਾਂ ਇੱਥੇ ਤੁਰਕਾਂ ਨਹੀਂ ਖਾਣੇ ਨੇ ਆ ਕੇ, ਪਰ ਫਿਰ ਵੀ ਮਾਤਾ ਦਾ ਮਨ ਰੱਖਣ ਵਾਸਤੇ ਮਾਤਾ ਦਮੋਦਰੀ ਦਾ, ਸਤਿਗੁਰੂ ਜੀ ਕਹਿਣ ਲੱਗੇ ਅੱਛਾ ਦਮੋਦਰੀ ਜੀ ਜੇ ਕੜਾਹੇ ਚਾੜਨੇ ਤੇ ਫਿਰ ਚਾੜ ਲਓ,
ਕਲੋ ਪਕਾਮਨ ਗਨ ਪਕਵਾਨਾ,
ਫਿਰ ਤੁਸੀਂ ਪਕਵਾਨ ਤਿਆਰ ਕਰਵਾ ਲਓ, ਜਿੰਨੇ ਪਕਵਾਨ ਤਿਆਰ ਕਰਾਉਣੇ ਨੇ ਉਹ ਪਕਵਾਨ ਤਿਆਰ ਕਰਵਾ ਕੇ ਰੱਖ ਲਓ।
ਮੇਲ ਹਕਾਰਨ ਬਣੇ ਨਾ ਅਵੇ,
ਮੇਲ ਨਾ ਬੁਲਾਓ, ਕੜਾਹੀ ਰੱਖਣੇ ਨੇ, ਸਮਾਨ ਬਣਾਉਣਾ, ਪਕਵਾਨ ਬਣਾਉਣੇ ਨੇ, ਬਣਾ ਲਓ, ਪਰ ਮੇਲ ਨੂੰ ਨਾ ਸੱਦੋ, ਕਿਉਂਕਿ ਸਤਿਗੁਰੂ ਜੀ ਜਾਣਦੇ ਸੀ ਵੀ ਜੰਗ ਯੁੱਧ ਹੋਣਾ ਹੈ, ਤੇ ਮੇਲ ਆਏਗਾ ਤੇ ਮੇਲ ਨੂੰ ਸਾਂਭਾਂਗੇ ਕਿ ਜੰਗ ਕਰਾਂਗੇ। ਇਸ ਕਰਕੇ ਸਤਿਗੁਰੂ ਜੀ ਤਾਂ ਹੁਣ ਭਵਿੱਖਤ ਸਮੇਂ ਦੇ ਗਿਆਤਾ ਨੇ, ਤੇ ਮਹਾਰਾਜ ਜੀ ਕਹਿੰਦੇ ਦਮੋਦਰੀ ਜੀ ਕਿ ਕੜਾਹੇ ਤਾਂ ਚਾੜ ਲਓ, ਪਕਵਾਨ ਵੀ ਤਿਆਰ ਕਰ ਲਓ, ਪਰ ਮੇਲ ਨੂੰ ਨਾ ਸੱਦੋ, ਹਾਲੇ ਮੇਲ ਨੂੰ ਨਾ ਬੁਲਾਓ,
ਅਪਰਕਾਰ ਤਿਆਰੀ ਕਰ ਸਵੇ,
ਬਾਕੀ ਜਿੰਨੇ ਕੰਮ ਨੇ ਉਹਨਾਂ ਦੀਆਂ ਤਿਆਰੀਆਂ ਕਰ ਲਵੋ।
ਸੁਣ ਦਮੋਦਰੀ ਔਰ ਬਿਸਮਾਏ,
ਇਹ ਸੁਣ ਕੇ ਮਾਤਾ ਦਮੋਦਰੀ ਜੀ ਬੜੇ ਹੈਰਾਨ ਹੋਏ,
ਇਮ ਕਿਮ ਬੋਲਤ ਲਖੀ ਨਾ ਜਾਏ,
ਭਲਾ ਸਤਿਗੁਰੂ ਜੀ ਇਹ ਕਿੱਦਾਂ ਦੀਆਂ ਗੱਲਾਂ ਕਰ ਰਹੇ, ਮੇਲ ਨੂੰ ਹੁਣ ਬੁਲਾਵਾਂਗੇ ਤਾਂ ਹੀ ਮੇਲ ਆਏਗਾ ਨਾ, ਵਿਆਹ ਦਾ ਦਿਨ ਕਿਹੜਾ ਦੂਰ ਰਹਿ ਗਿਆ। ਤੋ ਮਾਤਾ ਜੀ ਸੁਣ ਕੇ ਬੜੇ ਹੈਰਾਨ ਹੋਏ ਕਿ ਸਤਿਗੁਰੂ ਜੀ ਇਹ ਭਲਾ ਨੀ ਪਤਾ ਨੀ ਕੀ ਕਹਿ ਰਹੇ ਨੇ।
ਕਹੋ ਸਮਨ ਸੋ करनी कार ਨੇ ਇੱਕ ਕੀਮਤ ਮੇਲ ਕਰ।
ਉਸ ਵੇਲੇ ਮਾਤਾ ਦਮੋਦਰੀ ਨੇ ਕਿਹਾ ਵੀ ਬਾਕੀ ਤੁਸੀਂ ਸਾਰਾ ਕੰਮ ਕਰ ਲੋ, ਗੁਰੂ ਸਾਹਿਬ ਕਹਿ ਰਹੇ ਨੇ, ਪਰ ਕਹਿੰਦੇ ਨੇ ਵੀ ਮੇਲ ਨੀ ਬੁਲਾਣਾ। ਬੜੇ ਹੈਰਾਨ ਹੋਏ ਦਮੋਦਰੀ ਜੀ ਸੁਣ ਕੇ ਕਿ ਮੇਲ ਨੀ ਬੁਲਾਣਾ, ਬਾਕੀ ਸਾਰਾ ਕੰਮ ਕਰ ਲੋ, ਤਿਆਰੀਆਂ ਕਰ ਲੋ।
ਪਾਂਥ ਪਾਂਥ ਕੀ ਓਥ ਮਿਠਾਈ,
ਮਾਤਾ ਜੀ ਨੇ ਕਹਿ ਕੇ ਤਿਆਰੀਆਂ ਸ਼ੁਰੂ ਕਰਾ ਦਿੱਤੀਆਂ, ਭਾਂਤ ਭਾਂਤ ਦੀਆਂ ਮਠਿਆਈਆਂ ਬਣਾਉਣੀਆਂ ਸ਼ੁਰੂ ਕੀਤੀਆਂ।
ਕਰ ਤਿਆਰ ਤਰ੍ਹਾਂ ਇਕਠਾਈ,
ਮਠਿਆਈਆਂ ਬਣ ਬਣ ਕੇ ਤਿਆਰ ਕਰ ਕਰਕੇ ਇੱਕ ਥਾਂ ਤੇ ਰੱਖਣ ਲੱਗੇ।
ਲੋਕਨ ਵਿਖੇ ਵਿਦਤ ਸਭ ਹੋਏ, ਮੇਲ ਬੁਲਾਵਨ
ਗੱਲ ਲੋਕਾਂ ਵਿਚ ਪ੍ਰਗਟ ਹੋ ਗਈ ਵੀ ਬਾਕੀ ਵਿਆਹ ਦੀਆਂ ਤਿਆਰੀਆਂ ਹੋ ਰਹੀਆਂ, ਪਰ ਸਤਿਗੁਰਾਂ ਨੇ ਮੇਲ ਨੀ ਬੁਲਾਇਆ, ਮੇਲ ਨੂੰ ਮਹਾਰਾਜ ਜੀ ਨੇ ਸੱਦਾ ਨੀ ਭੇਜਿਆ।
ਇਹ ਵੀ ਨਈ ਰੀਤ ਕੁਛ ਕਿੰਨੀ,
ਇਹ ਵੀ ਵੇਖੋ ਨਵੀਂ ਰੀਤ ਹੀ ਕੀਤੀ ਆ, ਲੱਗਦਾ ਗੁਰੂ ਹਰਗੋਬਿੰਦ ਸਾਹਿਬ ਜੀ ਕੋਈ ਨਵੀਂ ਰੀਤ ਹੀ ਚਲਾਣ ਲੱਗੇ ਨੇ।
ਬੁਲਕੀ ਚਾਲ ਤਿਆਗ ਕਰ ਦਿੰਨੀ,
ਹੁਣ ਲੋਕਾਂ ਨਿੰਦਕਾਂ ਨੂੰ ਹੋਰ ਨਿੰਦਾ ਦਾ ਮੌਕਾ ਮਿਲ ਗਿਆ, ਜਿਹੜੇ ਨਿੰਦਾ ਕਰਦੇ ਸੀ ਉਹ ਕਹਿੰਦੇ ਵੇਖੋ ਜੀ ਇਹ ਨਵਾਂ ਹੀ ਕੰਮ ਚਲਾ ਲਿਆ, ਗੁਰੂ ਹਰਗੋਬਿੰਦ ਸਾਹਿਬ ਨੇ ਆਪਣੀ ਕੁੱਲ ਦੀ ਜਿਹੜੀ ਮਰਿਆਦਾ ਉਹ ਛੱਡ ਹੀ ਦਿੱਤੀ ਆ, ਰਿਸ਼ਤੇਦਾਰਾਂ ਨੂੰ ਛੱਡ ਹੀ ਦਿੱਤਾ।
ਪੁਨ ਦਮੋਦਰੀ ਕੈ ਬੋਬਾਰੇ,
ਮਾਤਾ ਦਮੋਦਰੀ ਨੇ ਕਈ ਵਾਰੀ ਆ ਕੇ ਸਤਿਗੁਰਾਂ ਨੂੰ ਬੇਨਤੀ ਕੀਤੀ,
ਉੱਤਰ ਦਿਓ ਨਾ ਤੂਸ਼ਨ ਧਾਰੇ,
ਸਤਿਗੁਰੂ ਜੀ ਨੇ ਅੱਗੋਂ ਕੋਈ ਜਵਾਬ ਨਹੀਂ ਦਿੱਤਾ, ਮਹਾਰਾਜ ਜੀ ਚੁੱਪ ਹੀ ਰਹੇ।
ਇੱਕ ਦਿਨ ਸਿੱਖ ਜਿਸ ਥਲ ਗੁਰਦਾਸ
ਜੀ, ਇੱਕ ਦਿਨ ਦਾ ਬਚਨ ਹੈ ਵੀ ਜਿੱਥੇ ਭਾਈ ਗੁਰਦਾਸ ਜੀ ਬੈਠੇ ਸਨ ਉਥੇ ਕੁਝ ਸਿੱਖ ਇਕੱਠੇ ਹੋ ਕੇ ਭਾਈ ਗੁਰਦਾਸ ਜੀ ਕੋਲ ਆਏ।
ਬੈਠੇ ਬ੍ਰਿੰਦ ਜਾਏ ਕਰਪਾਤ,
ਭਾਈ ਗੁਰਦਾਸ ਜੀ ਦੇ ਕੋਲ ਆ ਕੇ ਬੈਠੇ ਭਾਈ ਗੁਰਦਾਸ ਜੀ ਨਾਲ ਵਿਚਾਰ ਕਰਨ ਵਾਸਤੇ।
ਬਦਲੀ ਸੋਢੀ ਸੇਠ ਗੋਪਾਲਾ,
ਭਾਈ ਬਦਲੀ ਸੋਢੀ ਜੀ, ਭਾਈ ਗੋਪਾਲ ਸੇਠ ਜੀ,
ਤਖਤੂ ਤੀਰਥ ਨਵਲ ਨਿਹਾਲਾ,
ਭਾਈ ਤਖਤੂ ਜੀ, ਭਾਈ ਤੀਰਥ ਜੀ, ਭਾਈ ਨਵਲਾ ਜੀ, ਭਾਈ ਨਿਹਾਲਾ ਜੀ,
ਕ੍ਰਿਸ਼ਨਾ ਜੈਤ ਤਿਲੋਕਾ ਸੂਰ,
ਭਾਈ ਕ੍ਰਿਸ਼ਨਾ ਜੀ, ਭਾਈ ਜੈਤ ਜੀ, ਭਾਈ ਤਿਲੋਕਾ ਜੀ,
ਸਿੱਖ ਤੁਲਸੀਆ ਰਹਿਤ ਹਜੂਰ,
ਭਾਈ ਤੁਲਸੀਆ ਜੀ, ਇਹ ਸਾਰੇ ਗੁਰੂ ਘਰ ਦੇ ਸਿੱਖ ਨੇ, ਇਹ ਸਾਰੇ ਸਿੱਖ ਜਿਹੜੇ ਮਹਾਰਾਜ ਜੀ ਦੇ ਨਾਲ ਰਹਿੰਦੇ ਸਨ।
ਯਾਦਕ ਜਾਨੋ ਸਿੱਖ ਬ੍ਰਿੰਦ,
ਇਹਨਾਂ ਤੋਂ ਇਲਾਵਾ ਹੋਰ ਵੀ ਕਈ ਸਿੱਖ ਆਏ ਹਨ।
ਕੇਤਕ ਗਿਣੀਐ ਨਾਮ ਮਿਲੰਦ,
ਇਹਨਾਂ ਦੇ ਨਾਂ ਗਿਣ ਕੇ ਦਸੀਏ।
ਹੱਥ ਜੋੜ ਗੁਰਦਾਸ ਅਗਾਰੇ, ਸਗਰੇ ਸਿੱਖਨ ਗਿਰਾ ਉਚਾਰੇ,
ਸਾਰੇ ਸਿੱਖ ਭਾਈ ਗੁਰਦਾਸ ਜੀ ਦੇ ਕੋਲ ਆਏ ਤੇ ਭਾਈ ਗੁਰਦਾਸ ਜੀ ਦੇ ਕੋਲ ਆ ਕੇ ਹੱਥ ਜੋੜ ਕੇ ਇਨ੍ਹਾਂ ਸਾਰੇ ਸਿੱਖਾਂ ਨੇ ਬੜੇ ਪਿਆਰ ਨਾਲ ਭਾਈ ਗੁਰਦਾਸ ਜੀ ਨੂੰ ਬੇਨਤੀ ਕੀਤੀ।
ਜੈ ਕਹਿ ਵਧੀ ਗੁਰੂ ਕੀ ਨਿੰਦਾ,
ਕਹਿਣ ਲੱਗੇ ਭਾਈ ਗੁਰਦਾਸ ਜੀ ਜਿੱਥੇ ਕਿੱਥੇ ਗੁਰੂ ਸਾਹਿਬ ਦੀ ਜਿਹੜੀ ਨਿੰਦਾ ਹੈ ਉਹ ਵੱਧ ਰਹੀ ਹੈ, ਲੋਕ ਨਿੰਦਾ ਗੁਰੂ ਹਰਗੋਬਿੰਦ ਸਾਹਿਬ ਜੀ ਦੀ ਕਰ ਰਹੇ ਨੇ।
ਸੁਣ ਲੈ ਜਰੀ ਜਾਏ ਚਿਤ ਚਿੰਦਾ,
ਸਾਡੇ ਕੋਲੋਂ ਸੁਣ ਕੇ ਜਰੀ ਨਹੀਂ ਜਾਂਦੀ, ਜਿਹੜੀ ਲੋਕ ਨਿੰਦਾ ਕਰਦੇ ਨੇ ਨਾ ਗੁਰੂ ਹਰਗੋਬਿੰਦ ਸਾਹਿਬ ਦੀ ਉਹ ਸਾਡੇ ਕੋਲੋਂ ਸੁਣ ਕੇ ਜਰੀ ਨਹੀਂ ਜਾਂਦੀ।
ਤੁਮ ਅਰਬ ਦੇ ਜੋ ਬੁੱਢਾ ਸਾਹਿਬ,
ਭਾਈ ਗੁਰਦਾਸ ਜੀ ਇੱਕ ਤਾਂ ਤੁਸੀਂ ਵੱਡੇ ਹੋ, ਦੂਜੇ ਬਾਬਾ ਬੁੱਢਾ ਸਾਹਿਬ ਜੀ ਗੁਰੂ ਘਰ ਦੇ ਵਿਚ ਵੱਡੇ ਸਿੱਖ ਨੇ।
ਸ੍ਰੀ ਅਰਜਨ ਕੇ ਮਹਾ ਮੁਸਾਹਿਬ,
ਤੁਸੀਂ ਗੁਰੂ ਅਰਜਨ ਸਾਹਿਬ ਦੇ ਬੜੇ ਵੱਡੇ ਮੁਸਾਹਿਬ ਰਹੇ ਹੋ, ਗੁਰੂ ਅਰਜਨ ਸਾਹਿਬ ਦੇ ਸਮੇਂ ਦੇ ਤੁਸੀਂ ਮਹਾਰਾਜ ਜੀ ਦੇ ਮੁਸਾਹਿਬ ਰਹੇ ਹੋ।
ਇਤਿਹਾਸਕ ਅਮਰ ਸਿੱਖ ਧੀਰ,
ਜਿਹੜੇ ਹੋਰ ਸਿੱਖ ਨੇ ਆਪ ਜੀ ਦੇ ਨਾਲ ਧੀਰਜ ਵਾਲੇ,
ਤਿਨੋਂ ਨਾ ਕਰੋ ਬਿਠਾਵੇਂ ਤੀਰ,
ਉਹਨਾਂ ਨੂੰ ਗੁਰੂ ਸਾਹਿਬ ਜੀ ਆਪਣੇ ਕੋਲ ਨਹੀਂ ਬਿਠਾਉਂਦੇ, ਇੱਕ ਤੁਹਾਨੂੰ ਆਪਣੇ ਕੋਲ ਬਿਠਾਉਂਦੇ ਨੇ ਜਾਂ ਬਾਬਾ ਬੁੱਢਾ ਸਾਹਿਬ ਜੀ ਨੂੰ ਬਿਠਾਉਂਦੇ ਨੇ।
ਜਿਵ ਮਲੇ ਚ ਬੜ ਪੈਂਦੇ ਖਾਨ,
ਗੁਰੂ ਹਰਗੋਬਿੰਦ ਸਾਹਿਬ ਜੀ ਜਿਹੜਾ ਪੈਂਦੇ ਖਾਂ ਮਲੇਛ ਹੈ ਉਹਨੂੰ ਆਪਣੇ ਕੋਲ ਹਰ ਵੇਲੇ ਬਿਠਾਈ ਰੱਖਦੇ ਨੇ। ਆਹ ਵੇਖੋ ਕਿੰਨੇ ਪਿਆਰ ਵਾਲੇ ਸਿੱਖ ਨੇ, ਇਹਨਾਂ ਨੂੰ ਨੀ ਕਦੇ ਆਪਣੇ ਕੋਲ ਬਾਂਧੇ, ਇਹਨਾਂ ਨੂੰ ਆਪਣੇ ਕੋਲ ਨੀ ਕਦੇ ਬਿਠਾਉਂਦੇ। ਜਿਹੜਾ ਪੈਂਦੇ ਖਾਂ ਮਲੇਛ ਹੈ ਉਹਨੂੰ ਆਪਣੇ ਕੋਲ ਹਰ ਵੇਲੇ ਬਿਠਾ ਕੇ ਰੱਖਦੇ ਨੇ।
ਰਾਖੇ ਨਿਕਟ ਪ੍ਰੇਮ ਕੋ ਥਾਨ,
ਉਹਦੇ ਨਾਲ ਬੜਾ ਪਿਆਰ ਕਰਦੇ ਉਹਨੂੰ ਕੋਲ ਰੱਖ ਕੇ।
ਪੁਨ ਕੋਲਾ ਕੀ ਬਾਤ ਅਯੋਗ,
ਭਾਈ ਗੁਰਦਾਸ ਜੀ ਫਿਰ ਕੋਲਾਂ ਵਾਲੀ ਗੱਲ ਬੜੀ ਅਯੋਗ ਹੈ, ਕਿ ਕੌਲਾਂ ਦੇ ਘਰ ਮਹਾਰਾਜ ਜੀ ਦਾ ਆਉਣਾ ਜਾਣਾ ਉਹ ਤੁਰਕਣੀ ਨੂੰ ਮਹਾਰਾਜ ਜੀ ਨੇ ਘਰ ਰੱਖਿਆ ਹੋਇਆ ਹੈ।
ਇੱਕ ਕੁਕਰਮ ਨਿੰਦਤ ਹੈ ਲੋਕ,
ਇਹਨਾਂ ਦੇ ਕੁਕਰਮ ਵੇਖ ਕੇ ਲੋਕ ਸਤਿਗੁਰਾਂ ਦੀ ਨਿੰਦਾ ਕਰਦੇ ਹਨ।
ਤੁਮ ਸ਼੍ਰੀ ਗੁਰੂ ਅਰਜਨ ਕੇ ਮੇਲੇ,
ਭਾਈ ਗੁਰਦਾਸ ਜੀ ਤੁਸੀਂ ਗੁਰੂ ਅਰਜਨ ਸਾਹਿਬ ਦੇ ਮੇਲੀ ਹੋ,
ਕਿਉਂ ਨਾ ਸਮਝਾਏ ਨਠਾਨੋ ਠੇਲੇ।
ਭਾਈ ਗੁਰਦਾਸ ਜੀ ਤੁਸੀਂ ਕਿਉਂ ਨੀ ਸਮਝਾਉਂਦੇ ਗੁਰੂ ਹਰਗੋਬਿੰਦ ਸਾਹਿਬ ਨੂੰ, ਤੁਸੀਂ ਮਹਾਰਾਜ ਜੀ ਨੂੰ ਕਹਿ ਕੇ ਸਾਰੀ ਗੱਲ ਸਮਝਾਓ ਕਿ ਉਹ ਏਦਾਂ ਦੇ ਕੰਮ ਨਾ ਕਰਨ ਜਿਹਦੇ ਨਾਲ ਲੋਕ ਨਿੰਦਾ ਕਰਦੇ ਨੇ।
ਸੁਣ ਗੁਰਦਾਸ ਕਈ ਨਿਜਬਾਨੀ,
ਇਹ ਸੁਣ ਕੇ ਭਾਈ ਗੁਰਦਾਸ ਜੀ ਨੇ ਆਪਣੀ ਬਾਣੀ ਉਚਾਰੀ।
ਇੱਕ ਪੌੜੀ ਵਿੱਚ ਵਾਰ ਬਖਾਨੀ,
ਪੌੜੀ ਭਾਈ ਸਾਹਿਬ ਭਾਈ ਗੁਰਦਾਸ ਜੀ ਨੇ 26ਵੀਂ ਵਾਰ ਦੇ ਵਿੱਚ ਆਪਣੀ ਪੌੜੀ ਉਚਾਰਨ ਕੀਤੀ। ਭਾਈ ਗੁਰਦਾਸ ਜੀ ਨੇ ਉਸ ਵੇਲੇ ਦਾ ਮਾਹੌਲ ਦੱਸਿਆ, ਜਿਹੜੇ ਲੋਕ ਗੁਰੂ ਹਰਗੋਬਿੰਦ ਸਾਹਿਬ ਦੀ ਜਿਵੇਂ ਨਿੰਦਾ ਕਰ ਰਹੇ ਸੀ ਨਾ, ਉਹ ਸਾਰੀ ਗੱਲ ਭਾਈ ਸਾਹਿਬ ਨੇ ਆਪਣੀ ਬਾਣੀ ਵਿੱਚ ਵਾਰਾਂ ਵਿੱਚ ਲਿਖੀ ਹੈ।
ਧਰਮ ਸ਼ਾਲ ਕਰ ਬਹਿੰਦਾ ਇੱਕ ਤੁਥਾਨਾ ਟਿਕਾ ਟਿਕਾਇਆ,
ਕਹਿੰਦੇ ਜਿਹੜੇ ਪਹਿਲੇ ਗੁਰੂ ਸੀ ਉਹ ਧਰਮਸ਼ਾਲਾ ਚ ਟਿਕ ਕੇ ਬਹਿੰਦੇ ਸੀ ਪੰਜਵੇਂ ਪਾਤਸ਼ਾਹ ਤੱਕ, ਪਰ ਆ ਗੁਰੂ ਹਰਗੋਬਿੰਦ ਸਾਹਿਬ ਜੀ ਇਹੋ ਜਿਹੇ ਨੇ ਵੀ ਇੱਕ ਥਾਂ ਤੇ ਟਿਕ ਕੇ ਨਹੀਂ ਟਿਕਦੇ, ਇੱਕ ਥਾਂ ਤੇ ਟਿਕ ਕੇ ਨਹੀਂ ਬੈਠਦੇ।
ਪਾਤਸ਼ਾਹ ਘਰ ਆਵੰਦੇ ਘਰ ਚੜਿਆ ਅਤਿਸ਼ਾਹ ਚੜਾਇਆ,
ਪਹਿਲੇ ਬਾਦਸ਼ਾਹ ਗੁਰੂ ਘਰ ਚੱਲ ਕੇ ਆਉਂਦੇ ਸੀ, ਬਾਬਰ ਆਇਆ, ਹੁਮਾਯੂੰ ਆਇਆ, ਅਕਬਰ ਆਇਆ, ਇਹ ਆਪ ਚੜ ਕੇ ਬਾਦਸ਼ਾਹਾਂ ਦੇ ਕਿਲਿਆਂ ਦੇ ਵਿੱਚ ਜਾਂਦੇ ਹਨ।
ਉਮਤ ਮਹਿਲ ਨਾ ਪਾਵੰਦੀ ਬੈਠਾ ਫਿਰੈ ਨਾ ਕਰੈ, ਬੈਠਾ ਫਿਰੈ ਨਾ ਡਰੈ ਡਰਾਇਆ।
ਹੁਣ ਸਿੱਖਾਂ ਨੂੰ ਦਰਸ਼ਨ ਹੀ ਨਹੀਂ ਹੁੰਦੇ ਇਹਨਾਂ ਦੇ, ਇਹ ਬੈਠਦੇ ਹੀ ਨਹੀਂ, ਨਾ ਡਰਦੇ ਨੇ ਕਿਸੇ ਦੇ ਡਰਾਇਆ, ਇਹ ਤਾਂ ਨੱਠਾ ਹੀ ਫਿਰਦਾ, ਕਦੇ ਇਧਰ ਕਦੇ ਉਧਰ ਨੱਠਾ ਫਿਰਦਾ, ਏਦਾਂ ਲੋਕ ਗੱਲਾਂ ਕਰਦੇ ਨੇ।
ਮੰਜੀ ਬੈ ਸੰਤੋਖ ਦਾ ਕੁੱਤੇ ਰੱਖ ਸ਼ਿਕਾਰ ਖਿਲਾਇਆ,
ਜਿਹੜੇ ਪਹਿਲੇ ਗੁਰੂ ਸੀ ਉਹ ਮੰਜੀ ਤੇ ਬਹਿ ਕੇ ਉਪਦੇਸ਼ ਦਿੰਦੇ ਸੀ, ਇਹਨਾਂ ਨੇ ਕੁੱਤੇ ਰੱਖ ਲਏ ਨੇ ਤੇ ਸ਼ਿਕਾਰ ਖੇਡਣਾ ਸ਼ੁਰੂ ਕਰ ਦਿੱਤਾ।
ਬਾਣੀ ਕਰ ਸੁਣ ਗਾਵੰਦਾ ਕਰੇ ਨਾ ਸੁਣੈ ਨਾ ਗਾਵ ਸੁਣਾਇਆ,
ਪਹਿਲੇ ਗੁਰੂ ਬਾਣੀ ਸੁਣ ਕੇ ਗਾਵਦੇ ਸਨ, ਇਹ ਹੁਣ ਨਾ ਬਾਣੀ ਕੱਥਦੇ ਨੇ ਨਾ ਸੁਣਦੇ ਨੇ, ਬਹਿ ਕੇ ਬਸ ਹਰ ਵੇਲੇ ਜੰਗ ਯੁੱਧ ਦੀਆਂ ਹੀ ਗੱਲਾਂ ਕਰੀ ਜਾਂਦੇ ਨੇ, ਢਾਡੀਆਂ ਕੋਲੋਂ ਵਾਰਾਂ ਹੀ ਸੁਣੀ ਜਾਂਦੇ ਨੇ।
ਸੇਵਕ ਪਾਸ ਨ ਰੱਖੀਅਨ ਦੋਖੀ ਦੁਸ਼ਟ ਆਗੂ ਮੋਏ ਲਾਇਆ,
ਆਪਣੇ ਸੇਵਕਾਂ ਨੂੰ ਆਪਣੇ ਕੋਲ ਨੀ ਰੱਖਦੇ, ਪੈਂਦੇ ਖਾਂ ਵਰਗਾ ਜਿਹੜਾ ਦੁਸ਼ਟ ਹੈ ਉਹਨੂੰ ਆਗੂ ਬਣਾਇਆ, ਉਹਨੂੰ ਮੂੰਹ ਲਾ ਕੇ ਆਪਣੇ ਕੋਲ ਰੱਖਿਆ ਹੋਇਆ।
ਸੱਚ ਨਾ ਲੁਕੈ ਲੁਕਾਏ ਆ ਚਰਨ ਕਵਲ ਸਿੱਖ ਭਾਵਰ ਲੁਭਾਇਆ,
ਨਿੰਦਕ ਲੋਕ ਏਦਾਂ ਦੀ ਨਿੰਦਾ ਕਰਦੇ ਨੇ ਪਰ ਜਿਹੜੇ ਭਾਵਨਾ ਵਾਲੇ ਸਿੱਖ ਨੇ ਉਹ ਕਹਿੰਦੇ ਨੇ ਸੱਚ ਕਦੇ ਨੀ ਲੁਕ ਸਕਦਾ, ਗੁਰੂ ਹਰਗੋਬਿੰਦ ਸਾਹਿਬ ਸੱਚ ਨੇ ਤੇ ਸੱਚ ਕਦੇ ਲੁਕ ਨੀ ਸਕਦਾ, ਉਹ ਜਿਹੜੇ ਗੁਰੂ ਕੇ ਸਿੱਖ ਨੇ ਗੁਰੂ ਹਰਗੋਬਿੰਦ ਸਾਹਿਬ ਦੇ ਚਰਨਾਂ ਕਮਲਾਂ ਦੇ ਉੱਤੇ ਭੌਰਿਆਂ ਦੇ ਸਮਾਨ ਮੰਡਰਾਉਂਦੇ ਨੇ, ਉਹ ਗੁਰੂ ਦੇ ਚਰਨਾਂ ਦਾ ਭਰੋਸਾ ਨਹੀਂ ਛੱਡਦੇ।
ਅਜਰ ਜਰ ਨਾ ਆਪ ਜਣਾਇਆ,
ਕਹਿੰਦੇ ਅਜਰ ਨੂੰ ਜਰਨ ਵਾਲੇ ਨੇ ਸਤਿਗੁਰੂ ਆਪਣਾ ਆਪਾ ਨਹੀਂ ਜਣਾਉਂਦੇ।
ਕਿਉਂ ਪਈ ਨੈ ਚਿੰਤਾ ਤੁਮ ਮਨ ਮੈਂ ਤਾਰੋ,
ਭਾਈ ਗੁਰਦਾਸ ਜੀ ਉਹਨਾਂ ਸਿੱਖਾਂ ਨੂੰ ਇਹ ਪੌੜੀ ਉਚਾਰ ਕੇ ਸੁਣਾਈ ਤੇ ਫਿਰ ਕਹਿੰਦੇ ਭਾਈ ਸਿੱਖੋ ਤੁਸੀਂ ਆਪਣੇ ਮਨ ਚ ਫਿਕਰ ਨਾ ਕਰੋ, ਤੁਸੀਂ ਆਪਣੇ ਚਿੱਤ ਚ ਚਿੰਤਾ ਨਾ ਕਰੋ,
ਗੁਰ ਤੋਂ ਪੂਰਨ ਬ੍ਰਹਮ ਵਿਚਾਰੋ,
ਗੁਰੂ ਹਰਗੋਬਿੰਦ ਸਾਹਿਬ ਪੂਰਨ ਬ੍ਰਹਮ ਨੇ, ਉਹ ਪੂਰਨ ਪਾਰ ਬ੍ਰਹਮ ਪਰਮੇਸ਼ਰ ਹਨ,
ਸ਼੍ਰੀ ਪਰਮੇਸ਼ਰ ਕੇ ਅਵਤਾਰ,
ਪਾਰ ਬ੍ਰਹਮ ਪਰਮੇਸ਼ਰ ਦਾ ਪ੍ਰਤੱਖ ਅਵਤਾਰ ਹਨ।
ਗਤ ਨੈ ਜਾਨੀ ਜਾਏ ਉਦਾਰ,
ਗਤ ਜਾਣੀ ਨਹੀਂ ਜਾਂਦੀ, ਉਹਨਾਂ ਦੀ ਮਹਿਮਾ ਜਾਣੀ ਨਹੀਂ ਜਾਂਦੀ।
ਕ੍ਰਿਸ਼ਨ ਅਨੇਕ ਮਿਰਜਾਦਾ ਤੋਰੇ,
ਦੇਖੋ ਭਗਵਾਨ ਕ੍ਰਿਸ਼ਨ ਨੇ ਕਿੰਨੀਆਂ ਮਰਿਆਦਾਵਾਂ ਤੋੜੀਆਂ,
ਕਿਸ ਕੀ ਲਾਜ ਕੀਨ ਨੈ ਥੋਰੇ,
ਕਿਸੇ ਦੀ ਲਾਜ ਨੀ ਰੱਖੀ, ਕ੍ਰਿਸ਼ਨ ਭਗਵਾਨ ਨੇ ਕਿਸੇ ਦੀ ਸ਼ਰਮ ਕਨੋਟ ਨੀ ਰੱਖੀ।
ਕਰਤਰੇ ਨਿੰਦਾ ਅਨਜਾਨ,
ਅਨਜਾਨ ਲੋਕ ਸੀ ਉਹ ਕ੍ਰਿਸ਼ਨ ਦੀ ਨਿੰਦਾ ਵੀ ਕਰਦੇ ਰਹੇ।
ਸੋ ਈਸ਼ਰ ਨਿਰਲੇਪ ਮਾਨ,
ਪਰ ਭਗਵਾਨ ਕ੍ਰਿਸ਼ਨ ਨਿਰਲੇਪ ਸੀ, ਈਸ਼ਵਰ ਦਾ ਅਵਤਾਰ ਸਨ।
ਇਹ ਤੁਮ ਚਾਤ ਕਛੂ ਕਹਾਇਓ,
ਇਸ ਕਰਕੇ ਗੁਰੂ ਹਰਗੋਬਿੰਦ ਸਾਹਿਬ ਜੀ ਦੀ ਵੀ ਨਿੰਦਾ ਅਣਜਾਣ ਲੋਕ ਹੀ ਕਰਦੇ ਨੇ। ਉਹ ਆਪ ਪਾਰਬ੍ਰਹਮ ਪਰਮੇਸ਼ਰ ਨੇ, ਉਹਨਾਂ ਨੂੰ ਕੋਈ ਦੋਸ਼ ਨਹੀਂ ਲੱਗਦਾ, ਨਾ ਉਹ ਪਾਪ ਨਾਲ ਲਿਪਤ ਹੁੰਦੇ ਨੇ ਨਾ ਪੁੰਨ ਨਾਲ, ਪਰ ਫਿਰ ਵੀ ਜੇ ਤੁਸੀਂ ਉਹਨਾਂ ਨੂੰ ਕੁਝ ਕਹਾਣਾ ਚਾਹੁੰਦੇ ਹੋ,
ਚਾਹਤ ਹੋਏ ਭਰਮ ਹਟਾਇਓ,
ਤੁਸੀਂ ਆਪਣਾ ਇਹ ਭਰਮ ਹਟਾਉਣਾ ਚਾਹੁੰਦੇ, ਫਿਰ ਵੀ ਜੇ ਉਹਨਾਂ ਨੂੰ ਕੁਝ ਕਹਾਣਾ ਚਾਹੁੰਦੇ ਹੋ,
ਸੋ ਬਿਰਧ ਨਿਕਟ ਬੇਨਤੀ ਕਰੀਏ,
ਫਿਰ ਤੁਸੀਂ ਬਾਬਾ ਬੁੱਢਾ ਸਾਹਿਬ ਕੋਲ ਜਾ ਕੇ ਬੇਨਤੀ ਕਰੋ। ਮੈਂ ਨੀ ਉਹਨਾਂ ਨੂੰ ਕੁਝ ਕਹਿ ਸਕਦਾ, ਜੇ ਫਿਰ ਵੀ ਤੁਸੀਂ ਕੁਝ ਕਹਾਣਾ ਚਾਹੁੰਦੇ ਹੋ ਨਾ ਗੁਰੂ ਹਰਗੋਬਿੰਦ ਸਾਹਿਬ ਨੂੰ, ਤੇ ਫਿਰ ਬਾਬਾ ਬੁੱਢਾ ਸਾਹਿਬ ਜੀ ਕੋਲ ਜਾ ਕੇ ਬੇਨਤੀ ਕਰੋ।
ਕਹਿਬੇ ਕੋ ਸਮਰੱਥ ਵਿਚਰੀਏ,
ਬਾਬਾ ਬੁੱਢਾ ਸਾਹਿਬ ਹੀ ਕਹਿਣ ਵਿਚ ਸਮਰੱਥ ਨੇ, ਉਹੀ ਗੁਰੂ ਸਾਹਿਬ ਨੂੰ ਕਹਿ ਸਕਦੇ ਨੇ।
ਸੁਣ ਕਰ ਸਿੱਖਨ ਬੋਰ ਬਖਾਨਾ,
ਸੁਣ ਕੇ ਫਿਰ ਸਿੱਖ ਬੋਲੇ,
ਤੁਮ ਵੀ ਚਲੋ ਬਿਰਧ ਕੇ ਛਾਨਾ,
ਕਹਿ ਲਗੇ ਭਾਈ ਗੁਰਦਾਸ ਜੀ ਗੱਲ ਤਾਂ ਤੁਹਾਡੀ ਸਹੀ ਹੈ, ਅਸੀਂ ਬਾਬਾ ਬੁੱਢਾ ਸਾਹਿਬ ਕੋਲ ਚੱਲਦੇ ਆ, ਪਰ ਤੁਸੀਂ ਵੀ ਸਾਡੇ ਨਾਲ ਚੱਲੋ। ਬਾਬਾ ਬੁੱਢਾ ਜੀ ਬੀੜ ਚ ਚਲੇ ਗਏ ਸੀ ਨਾ, ਇਸ ਕਰਕੇ ਕਹਿੰਦੇ ਬਾਬਾ ਬੁੱਢਾ ਸਾਹਿਬ ਜੀ ਕੋਲ ਤੁਸੀਂ ਵੀ ਸਾਡੇ ਨਾਲ ਚੱਲੋ,
ਦਰਸ਼ਨ ਕਰੋ ਸੰਗ ਨਿਜ ਲਿਆ ਮੈਂ,
ਤੁਸੀਂ ਸਾਡੇ ਨਾਲ ਚੱਲ ਕੇ ਉਹਨਾਂ ਦੇ ਦਰਸ਼ਨ ਕਰੋ, ਆਪਾਂ ਆਪ ਚੱਲ ਕੇ ਉਹਨਾਂ ਨੂੰ ਲੈ ਕੇ ਆਉਂਦੇ ਹਾਂ।
ਤਿੰਨ ਤੇ ਗੁਰ ਟਿਗ ਸਕਲ ਕਹਾਵੇਂ,
ਉਹਨਾਂ ਦੇ ਕੋਲੋਂ ਗੁਰੂ ਸਾਹਿਬ ਜੀ ਦੇ ਕੋਲੋਂ ਸਾਰੀ ਗੱਲ ਕਹਾਵਾਂਗੇ।
ਸੁਣ ਬੇਨਤੀ ਕੋਟ ਗੁਰਦਾਸ,
ਇਹ ਬੇਨਤੀ ਸੁਣ ਕੇ ਭਾਈ ਗੁਰਦਾਸ ਜੀ ਉੱਠੇ,
ਸਿੱਖਣ ਸਹਿਤ ਗਏ ਬਿਰਧ ਪਾਸ,
ਸਿੱਖਾਂ ਦੇ ਨਾਲ ਉੱਠ ਕੇ ਭਾਈ ਗੁਰਦਾਸ ਜੀ ਬਾਬਾ ਬੁੱਢਾ ਸਾਹਿਬ ਜੀ ਵੱਲ ਚੱਲ ਪਏ, ਜਿੱਥੇ ਬਾਬਾ ਬੁੱਢਾ ਸਾਹਿਬ ਜੀ ਦਾ ਨਿਵਾਸ ਹੈ।
ਬੀੜ ਵਿਖੇ ਚੁੰਗੀ ਜਿਨ ਪਾਏ,
ਬਾਬਾ ਬੁੱਢਾ ਸਾਹਿਬ ਜੀ ਜਿਹੜੇ ਬੀੜ ਚ ਰਹਿੰਦੇ ਸੀ, ਬੀੜ ਚ ਝੁੱਗੀ ਪਾਈ ਹੋਈ, ਬਾਬਾ ਬੁੱਢਾ ਸਾਹਿਬ ਜੀ ਬਹੁਤਾ ਕੋਈ ਮਹੱਲ ਨਹੀਂ ਸੀ ਬਣਾਇਆ ਬੀੜ ਦੇ ਵਿਚ, ਜਿੱਥੇ ਬੀੜ ਚ ਰਹਿੰਦੇ ਸੀ ਨਾ ਉਥੇ ਝੁੱਗੀ ਪਾਈ ਹੋਈ ਹੈ।
ਇੱਕ ਰਸ ਬਿਰਤੀ ਆਨੰਦ ਠਹਿਰਾਏ,
ਇੱਕ ਰਸ ਬਿਰਤੀ ਆਨੰਦ ਦੇ ਵਿਚ ਬਾਬਾ ਬੁੱਢਾ ਸਾਹਿਬ ਜੀ ਦੀ ਬਿਰਤੀ ਠਹਿਰੀ ਹੋਈ, ਪਰਮ ਆਨੰਦ ਦੇ ਵਿਚ ਰਹਿੰਦੇ ਹਨ।
ਜਾਏ ਨਿਕਟ ਬੰਧਨ ਸਭ ਕੀਨ,
ਭਾਈ ਗੁਰਦਾਸ ਜੀ ਦੇ ਸਮੇਤ ਸਾਰੇ ਸਿੱਖ ਬਾਬਾ ਬੁੱਢਾ ਸਾਹਿਬ ਕੋਲ ਆਏ, ਆ ਕੇ ਬਾਬਾ ਬੁੱਢਾ ਸਾਹਿਬ ਜੀ ਨੂੰ ਸਭ ਨੇ ਬੜੇ ਅਦਬ ਨਾਲ ਮੱਥਾ ਟੇਕਿਆ,
ਕਹਿਓ ਜੋਰ ਕਰ ਹੋਏ ਅਧੀਨ,
ਕੋਲ ਹੋ ਕੇ ਹੱਥ ਜੋੜ ਕੇ ਬੜੇ ਪਿਆਰ ਨਾਲ ਬਾਬਾ ਬੁੱਢਾ ਸਾਹਿਬ ਜੀ ਨੂੰ ਬੇਨਤੀ ਕਰਨ ਲੱਗੇ,
ਸਭ ਕੀ ਚਿੰਤਾ ਆਪ ਨਿਵਾਰੋ,
ਲੱਗੇ ਬਾਬਾ ਜੀ ਤੁਸੀਂ ਸਾਡੇ ਸਾਰਿਆਂ ਦੇ ਮਨ ਦੀ ਚਿੰਤਾ ਦੂਰ ਕਰੋ,
ਤੁਮ ਵੀ ਉਚਿਤ ਹਿਰਦੈ ਨਿਰਧਾਰੋ,
ਤੁਸੀਂ ਵੀ ਇਹ ਗੱਲ ਆਪਣੇ ਮਨ ਚ ਉਚਿਤ ਜਾਣ ਕੇ ਧਾਰਨ ਕਰੋ ਜਿਹੜੀ ਸਿੱਖ ਕਹਿਣ ਲੱਗੇ ਨੇ,
ਗੁਰ ਨਿੰਦਾ ਨਾ ਜਾਏ ਸਾਰੇ।
ਬਾਬਾ ਜੀ ਲੋਕ ਬੜੀ ਨਿੰਦਾ ਕਰ ਰਹੇ ਨੇ ਗੁਰੂ ਹਰਗੋਬਿੰਦ ਸਾਹਿਬ ਦੀ, ਸਤਿਗੁਰਾਂ ਦੀ ਜਿਹੜੀ ਨਿੰਦਾ ਹੈ ਉਹ ਸਾਡੇ ਕੋਲ ਸੁਣ ਕੇ ਸਹਾਰੀ ਨਹੀਂ ਜਾਂਦੀ,
ਚਲ ਆਏ ਹਮ ਸ਼ਰਨ ਤਿਆਰੇ,
ਕਰਕੇ ਅਸੀਂ ਸਾਰੇ ਤੁਹਾਡੀ ਸ਼ਰਨ ਚ ਚੱਲ ਕੇ ਆਏ ਹਾਂ,
ਸਰਬ ਵਾਰਤਾ ਕਹਿ ਸਮਝਾਏ,
ਅਸੀਂ ਸਾਰੀ ਵਾਰਤਾ ਆਪ ਜੀ ਨੂੰ ਕਹਿ ਕੇ ਸਮਝਾ ਦਿੱਤੀ ਹੈ,
ਕਹਿਓ ਮਰਮ ਗੁਰਦਾਸ ਬਣਾਏ,
ਭਾਈ ਗੁਰਦਾਸ ਜੀ ਨੇ ਵੀ ਸਾਰੀ ਗੱਲ ਮਰਮ ਭੇਦ ਦੱਸਿਆ, ਕਹਿੰਦੇ ਸਿੱਖਾਂ ਨੇ ਵੀ ਦੱਸ ਦਿੱਤੀ ਸਾਰੀ ਗੱਲ, ਤੇ ਭਾਈ ਗੁਰਦਾਸ ਜੀ ਨੇ ਵੀ ਬਾਬਾ ਬੁੱਢਾ ਸਾਹਿਬ ਨੂੰ ਸਾਰਿਆਂ ਦੀ ਬੇਨਤੀ ਸੁਣਾ ਦਿੱਤੀ।
ਸੁਣ ਬਿਰਧ ਸਭ ਕੋ ਕਹਿਓ ਸੁਣਾਏ,
ਜਦੋਂ ਬਾਬਾ ਬੁੱਢਾ ਸਾਹਿਬ ਨੇ ਬੇਨਤੀ ਸੁਣੀ ਤੇ ਸੁਣ ਕੇ ਧੰਨ ਬਾਬਾ ਬੁੱਢਾ ਸਾਹਿਬ ਜੀ ਬੋਲੇ,
ਸਮਰੱਥ ਕੋ ਮੈਂ ਦੋਸ਼ ਕਦਾਏ,
ਬਾਬਾ ਜੀ ਕਹਿੰਦੇ ਸਿੱਖੋ ਸਮਰੱਥ ਨੂੰ ਕਦੇ ਕੋਈ ਦੋਸ਼ ਨਹੀਂ ਲੱਗਦਾ, ਗੁਰੂ ਸਾਹਿਬ ਸਮਰੱਥ ਨੇ ਉਹਨਾਂ ਤੇ ਕਦੇ ਕਿਸੇ ਪ੍ਰਕਾਰ ਦਾ ਕੋਈ ਦੋਸ਼ ਨਹੀਂ ਲੱਗਦਾ,
ਜੋ
ਚਾਹੇ ਮਰਜ਼ੀ ਕਰ ਸਕਦੇ ਨੇ, ਤੁਸੀਂ ਆਪਣੇ ਮਨ ਚ ਭਰਮ ਨਾ ਕਰੋ, ਤੁਸੀਂ ਆਪਣੇ ਹਿਰਦੇ ਚ ਭਰਮ ਨਾ ਕਰੋ, ਜੋ ਚਾਹੇ ਮਰਜ਼ੀ ਕਰ ਸਕਦੇ ਨੇ,
ਕਰਮਨ ਤੇ ਲਿਪਾਏ ਮੈਂ ਕਦੇ,
ਕਿਸੇ ਵੀ ਪ੍ਰਕਾਰ ਦੇ ਕਰਮ ਨਾਲ ਸਤਿਗੁਰੂ ਜੀ ਲਿਪਾਏ ਮਾਨ ਨਹੀਂ ਹੁੰਦੇ, ਉਹ ਨਿਰਲੇਪ ਨੇ, ਨਿਰਲੇਪ ਹੀ ਰਹਿਣਗੇ।
ਸੁਣ ਸਭ ਕਹਿਓ ਯਥਾਰਥ ਬਾਤੇ।
ਸਿੱਖਾਂ ਨੇ ਜਦੋਂ ਇਹ ਗੱਲ ਸੁਣੀ ਬਾਬਾ ਬੁੱਢਾ ਜੀ ਕੋਲੋਂ, ਕਹਿੰਦੇ ਬਾਬਾ ਜੀ ਭਾਵੇਂ ਤੁਸੀਂ ਇਹ ਗੱਲ ਬਿਲਕੁਲ ਯਥਾਰਥ ਸਹੀ ਕਹੀ, ਅਸੀਂ ਵੀ ਮੰਨਦੇ ਹਾਂ ਬਿਲਕੁਲ ਯਥਾਰਥ ਹੈ, ਇਹਦੇ ਚ ਕੋਈ ਦੋ ਰਾਏ ਨਹੀਂ।
ਦੋ ਨਾ ਹਮ ਚਿਤੇ ਆਵਤ ਸ਼ਾਂਤੀ।
ਫਿਰ ਵੀ ਬਾਬਾ ਜੀ ਸਾਡੇ ਮਨ ਨੂੰ ਸ਼ਾਂਤੀ ਨਹੀਂ ਪੀ ਮਿਲਦੀ, ਸਾਡੇ ਚਿੱਤ ਨੂੰ ਸ਼ਾਂਤੀ ਨਹੀਂ ਮਿਲਦੀ।
ਚਾਰੋਂ ਵਰਨ ਆਸ਼ਰਮ ਅਰ ਤੁਰਕਾ।
ਚਾਰੋਂ ਵਰਨ, ਚਾਰੋਂ ਆਸ਼ਰਮ, ਤੁਰਕ ਆਦਿਕ ਜਿੰਨੇ ਹਨ,
ਉਹ ਅਪਵਾਦ ਕਰਤੇ ਹੈ ਗੁਰ ਕਾ।
ਬੜੀ ਨਿੰਦਾ ਕਰ ਰਹੇ ਨੇ। ਅਸੀਂ ਤਾਂ ਗੁਰੂ ਸਾਹਿਬ ਦੀ ਨਿੰਦਾ ਨਹੀਂ ਸੁਣ ਸਕਦੇ, ਸਾਨੂੰ ਗੁਰੂ ਦਾ ਭਰੋਸਾ, ਅਸੀਂ ਜਾਣਦੇ ਹਾਂ ਸਾਡਾ ਗੁਰੂ ਪਰਮੇਸ਼ਰ ਹੈ। ਪਰ ਲੋਕ ਜਿਹੜੇ ਨਿੰਦਾ ਕਰਦੇ ਨੇ, ਮਹਾਰਾਜ ਉਹਨਾਂ ਨੂੰ ਕਿਵੇਂ ਰੋਕੀਏ? ਉਹ ਜਿਹੜੇ ਨਿੰਦਾ ਕਰਦੇ ਨੇ, ਸਾਰੇ ਨਿੰਦਾ ਕਰ ਰਹੇ ਨੇ।
ਚਲੋ ਆਪ ਮਿਲ ਗੁਰ ਸਮਝਾਏ।
ਚਲੋ ਸਾਡੇ ਨਾਲ ਚੱਲ ਕੇ ਗੁਰੂ ਹਰਗੋਬਿੰਦ ਸਾਹਿਬ ਜੀ ਨੂੰ ਸਮਝਾਓ।
ਦੋਨੋਂ ਕੋ ਦਿਓ ਸੰਗ ਹਟਾਏ।
ਆ ਜਿਹੜੇ ਦੋ ਬੰਦੇ ਨੇ ਨਾ, ਇੱਕ ਤਾਂ ਉਹ ਪੈਂਦੇ ਖਾਂ ਤੇ ਦੂਜੀ ਕੌਲਾਂ, ਬਸ ਇਹਨਾਂ ਦੋਵਾਂ ਨੂੰ ਗੁਰੂ ਸਾਹਿਬ ਤੋਂ ਹਟਾ ਦਿਓ, ਫਿਰ ਨੀ ਕੋਈ ਨਿੰਦਾ ਕਰਦਾ। ਇਹਨਾਂ ਦੋਵਾਂ ਕਰਕੇ ਨਿੰਦਾ ਕਰਦੇ ਨੇ ਲੋਕ, ਪੈਂਦੇ ਖਾਂ ਕਰਕੇ ਤੇ ਕੌਲਾਂ ਕਰਕੇ, ਇਹਨਾਂ ਦੋਵਾਂ ਨੂੰ ਚੱਲ ਕੇ ਹਟਾ ਦਿਓ।
ਨਹੀਂ ਤਾਂ ਕੌਲਾਂ ਕੇਰ ਜ਼ਰੂਰ।
ਜੇ ਪੈਂਦੇ ਖਾਂ ਨੂੰ ਨਹੀਂ ਵੀ ਹਟਾਣਾ ਤੇ ਘੱਟੋ ਘੱਟ ਕੌਲਾਂ ਨੂੰ ਹੀ ਦੂਰ ਕਰ ਦਿਓ ਬਾਬਾ ਬੁੱਢਾ ਸਾਹਿਬ ਜੀ, ਵੀ ਕੌਲਾਂ ਹੀ ਮਹਾਰਾਜ ਜੀ ਨੂੰ ਛੱਡ ਕੇ ਤੁਰ ਜਾਏ।
ਸੰਗ ਛੁਟਾਵੋ ਸ਼੍ਰੀ ਗੁਰਪੁਰ।
ਇਸੇ ਤਰੀਕੇ ਕੌਲਾਂ ਨੂੰ ਗੁਰੂ ਸਾਹਿਬ ਜੀ ਦਾ ਸੰਗ ਛੁਡਾ ਦਿਓ, ਉਹ ਗੁਰੂ ਸਾਹਿਬ ਜੀ ਦਾ ਸੰਗ ਜਰੂਰ ਛੱਡ ਕੇ ਚਲੀ ਜਾਵੇ।
ਤਬ ਗੁਰਦਾਸ ਕਹਿਓ ਸਿੱਖ ਸਾਰੇ।
ਭਾਈ ਗੁਰਦਾਸ ਜੀ ਵੀ ਫਿਰ ਬੋਲੇ, ਕਹਿਣ ਲੱਗੇ ਬਾਬਾ ਬੁੱਢਾ ਸਾਹਿਬ ਜੀ, ਜਿੰਨੇ ਸਿੱਖ ਨੇ
ਆਏ ਪਰੇ ਅਬ ਸ਼ਰਨ ਤਿਆਰੇ,
ਸਾਰੇ ਤੁਹਾਡੀ ਸ਼ਰਨ ਵਿਚ ਚੱਲ ਕੇ ਆਏ ਹਨ।
ਮੈਂ ਵੀ ਰਹੋ ਬਹੁਤ ਸਮਝਾਏ।
ਇਹਨਾਂ ਸਿੱਖਾਂ ਨੂੰ ਬਹੁਤ ਸਮਝਾਇਆ, ਬਹੁਤ ਕਿਹਾ,
ਇਨ ਕੀ ਇੱਛਾ ਦਿਓ ਪੁਜਾਏ।
ਤੁਸੀਂ ਹੁਣ ਇਹਨਾਂ ਦੀ ਇੱਛਾ ਜਰੂਰ ਪੂਰੀ ਕਰੋ, ਇਹਨਾਂ ਦੀ ਭਾਵਨਾ ਜਰੂਰ ਪੂਰੀ ਕਰੋ।
ਸੁਣ ਸਭ ਤੇ ਬਿਰਦ ਕਰਨਾ ਧਾਰੇ।
ਸੁਣ ਕੇ ਬਾਬਾ ਬੁੱਢਾ ਸਾਹਿਬ ਜੀ ਨੇ ਕਿਰਪਾ ਕੀਤੀ।
ਗੁਰ ਮਿਲ ਬੇਤ ਹੈ ਕਰ ਤਿਆਰੇ।
ਸਤਿਗੁਰਾਂ ਨੂੰ ਮਿਲਣ ਵਾਸਤੇ ਬਾਬਾ ਬੁੱਢਾ ਸਾਹਿਬ ਨੇ ਤਿਆਰੀ ਕਰ ਲਈ।
ਭਇਓ ਸੰਗ ਪੁਰ ਕੇ ਚਲ ਆਏ।
ਬਾਬਾ ਜੀ ਨਾ ਸਿੱਖਾਂ ਦੇ ਨਾਲ ਹੀ ਚੱਲ ਕੇ ਬੀੜ ਤੋਂ ਅੰਮ੍ਰਿਤਸਰ ਸਾਹਿਬ ਆ ਗਏ।
ਬਚਨ ਬਿਲਾਸ ਕਰਤ ਸਮਝਾਏ।
ਬਚਨ ਬਿਲਾਸ ਕਰਦਿਆਂ ਬਾਬਾ ਬੁੱਢਾ ਜੀ ਗੁਰੂ ਹਰਗੋਬਿੰਦ ਸਾਹਿਬ ਕੋਲ ਆਏ ਨੇ। ਸਿੱਖਾਂ ਦੀ ਬੇਨਤੀ ਬਾਬਾ ਬੁੱਢਾ ਸਾਹਿਬ ਜੀ ਗੁਰੂ ਸਾਹਿਬ ਨੂੰ ਕਰ ਰਹੇ ਨੇ। ਉਹ ਕਥਾ ਆਪ ਦੇ ਅਗਲਿਆਂ ਪ੍ਰਕਰਣਾਂ ਚ ਸਰਵਣ ਕਰੋਗੇ।